ਰਾਗ ਸੂਰਤ ਵਾਰ ਮਹੱਲੇ ਚੌਥੇ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਪਹਿਲਾ। ਸੂਰਤ ਸਦਾ ਸੁਹਾਵਣੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸੂਰਤ ਦੀ ਵਾਰ ਆਰੰਭ ਕਰਦੇ ਹਨ। ਵਾਰ ਤੋਂ ਸੂਰਮਿਆਂ ਦੇ ਮੁਕਾਬਲੇ ਦਾ ਨਾਂ ਹੁੰਦਾ ਹੈ। ਇਸ ਵਿਚ ਵਿਵੇਕ ਦਾ ਤੇ ਮੋਹ ਦਾ ਮੁਕਾਬਲਾ ਆਵੇਗਾ, ਗੁਰਮੁਖਾਂ ਤੇ ਮਨਮੁਖਾਂ ਦਾ ਮੁਕਾਬਲਾ ਆਵੇਗਾ। ਮਨਮੁਖਾਂ ਦੀ ਹਾਰ ਹੋਵੇਗੀ, ਗੁਰਮੁਖਾਂ ਦੀ ਜਿੱਤ ਹੋਵੇਗੀ। ਵਾਰ ਨਾਮ ਪੌੜੀਆਂ ਦਾ ਹੈ। ਚੌਥੇ ਪਾਤਸ਼ਾਹ ਦੀਆਂ ਸਾਰੀਆਂ ਪੌੜੀਆਂ ਮਹਾਰਾਜ ਦੀਆਂ ਆਉਣਗੀਆਂ। ਸਲੋਕ ਜਿਸ ਜਿਸ ਪਾਤਸ਼ਾਹ ਦੇ ਆਉਣਗੇ ਉਹਨਾਂ ਸਲੋਕਾਂ ਦੇ ਨਾਲ ਮਹੱਲਾ ਲਿਖਿਆ ਜਾਵੇਗਾ। ਇੱਕ ਅਦਵੈਤ ਰੂਪ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿ ਕਾਲਵਾਜ ਰੂਪ ਹੈ। ਗੁਰੂ ਚੇਤਨ ਪ੍ਰਸਾਦ ਆਨੰਦ ਰੂਪ ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਪਹਿਲੇ ਪਾਤਸ਼ਾਹ ਜੀ ਜਦੋਂ ਕਰਤਾਰਪੁਰ ਸਾਹਿਬ ਵਿੱਚ ਨਿਵਾਸ ਕਰਦੇ ਸਨ, ਸਿੱਖ ਸੰਗਤਾਂ ਆ ਕੇ ਮਹਾਰਾਜ ਹਜ਼ੂਰ ਭਾਈ ਮਰਦਾਨੇ ਦੇ ਚੜ੍ਹਾਈ ਕਰਨ ਤੋਂ ਕੀਰਤਨ ਕਰਦੀਆਂ ਸਨ। ਮਹਾਰਾਜ ਸਵਾ ਪੈਰ ਦੇ ਤੜਕੇ ਤੋਂ ਲਾ ਕੇ ਸਵਾ ਪੈਰ ਰਾਤ ਦਾ ਕੀਰਤਨ ਹਮੇਸ਼ਾ ਲਈ ਹਜ਼ੂਰੀ ਚ ਹੁੰਦਾ ਹੋਇਆ ਕਰਦਾ। ਇੱਕ ਦਿਨ ਕੋਈ ਗੋਈਆ ਆਇਆ ਮਹਾਰਾਜ ਦੇ ਪਾਸ। ਉਸ ਦੇ ਅੰਦਰ ਪਦਾਰਥ ਦੀ ਬਹੁਤ ਸਾਰੀ ਇੱਛਾ ਸੀ ਕਿ ਮੇਰੇ ਕੋਲ ਪਦਾਰਥ ਹੋਵੇ, ਪਰ ਉਹਦੇ ਕਰਮਾਂ ਦੀ ਐਸੀ ਗਤੀ ਸੀ ਪਦਾਰਥ ਨੂੰ ਘੱਟ ਮਿਲਦਾ ਸੀ, ਇੱਛਾ ਬਾਹਲੀ ਲੱਗੀ ਰਹਿੰਦੀ ਸੀ। ਸਤਿਗੁਰਾਂ ਦੇ ਪਾਸ ਆ ਕੇ ਉਸਨੂੰ ਸੋਰਖ ਰਾਗਨੀ ਗਾਉਣਾ ਕੀਤੀ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਸਿੱਖ ਦੇ ਪਾਸੋਂ ਕੁਝ ਮੋਹਰਾਂ ਦਵਾਈਆਂ। ਮੋਹਰਾਂ ਲੈ ਕੇ ਨੂੰ ਇੰਨਾ ਲਾਲਚ ਹੋਇਆ ਕਿ ਹੋਰ ਮੈਨੂੰ ਮੋਹਰਾਂ ਮਿਲਣ, ਤੇ ਗੋਈਆ ਉਹਨੂੰ ਵੀ ਜ਼ਿਆਦਾ ਤਾਨ ਵਸਾ ਕੇ ਗਾਵੇ ਸੋਰਖ ਰਾਗਨੀ ਨੂੰ। ਗੁਰੂ ਮਹਾਰਾਜ ਦੇ ਪਾਸ ਸਾਰੀ ਸੰਗਤ ਨੇ ਕਿਹਾ ਕਿ ਮਹਾਰਾਜ ਬੜਾ ਸੋਹਣਾ ਗੋਈਆ, ਬੜਾ ਇਸਨੇ ਰਾਗ ਸੁੰਦਰ ਗਾਇਆ ਹੈ। ਸੁਣ ਕੇ ਗੁਰੂ ਸਾਹਿਬ ਜੀ ਨੇ ਉਹਦੇ ਮਨ ਦੀ ਵਾਸ਼ਨਾ ਮਾਇਆ ਚ ਲੱਗੀ, ਜਾਣ ਕੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ।
ਸਲੋਕ ਮਹੱਲਾ ਪਹਿਲਾ। ਸੂਰਠ ਸਦਾ ਸੁਹਾਵਣੀ।
ਮਹਾਰਾਜ ਸਾਹਿਬ ਕਹਿੰਦੇ ਭਾਈ ਸੂਰਠ ਰਾਗਨੀ ਜਿਹੜੀ ਹੈ ਇਹ ਸਦਾ ਹੀ ਸੋਭਨੀਕ ਹੈ।
ਇਹ ਸੱਚਾ ਮਨ ਹੋ,
ਪਰ ਜੇ ਗਾਉਣ ਵਾਲੇ ਦੇ ਮਨ ਚ ਸੱਚਾ ਵਸਿਆ ਹੋਵੇ ਤਾਂ ਸੂਰਠ ਰਾਗਨੀ ਗਾਈ ਹੋਈ ਸਦਾ ਹੀ ਸੋਭਨੀਕ ਹੈ, ਸੁਹਾਵਣੀ ਹੈ। ਅਤੇ ਇਸੇ ਪ੍ਰਕਾਰ ਸੂਰਠ ਬੁੱਧੀ ਜਿਹੜੀ ਹੈ ਇਹ ਸਦਾ ਸੋਭਨੀਕ ਉਹਨਾਂ ਦੀ ਹੈ ਜਿਨ੍ਹਾਂ ਦੇ ਮਨ ਚ ਸੱਚਾ ਪਾਤਸ਼ਾਹ ਅਕਾਲ ਪੁਰਖ ਦਾ ਸਰਵਣ ਹੋਵੇ ਤੇ ਮੰਨਣ ਕੀਤਾ ਹੋਇਆ ਹੋਵੇ, ਮਨ ਚ ਵਸਿਆ ਹੋਵੇ ਸੱਚਾ ਪਾਤਸ਼ਾਹ।
ਦੰਦੀ ਮੈਲ ਨਾ ਕੱਤ ਮਨ।
ਸਰੋਵੜੇ ਜਿਵੇਂ ਸਾਹਿਬ ਸਿੰਘ ਜੀ ਪੱਕਾ ਸਰੋਵੜਾ ਉਹ ਹੁੰਦਾ ਹੈ ਜਿਹਦੇ ਮਸੂਰੀ ਪੈਸੇ ਜਿਹੜੇ ਮੋਟੇ ਜਿਹੇ ਹੁੰਦੇ ਸੀ ਪੁਰਾਣੇ, ਉਹ ਚਲਾ ਕੇ ਮਾਰ ਗਏ ਦੰਦਾਂ ਵਿਚ ਇੰਨਾ ਕਰੇੜਾ ਲੱਗਾ ਹੋਵੇ ਵਿੱਚੇ ਹੀ ਖੁੱਭ ਜਾਵੇ ਥੱਲੇ ਨਾ ਡਿੱਗੇ, ਉਹਨੂੰ ਪੱਕਾ ਸਰੇਵੜਾ ਉਹ ਮੰਨਿਆ ਕਰਦੇ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਕਹਿੰਦੇ ਹਨ
ਦੰਦੀ ਮੈਲ ਨਾ ਕੱਤ ਮਨ।
ਉਹ ਸਰੇਵੜੇ ਵਾਂਗੂ ਜਿਵੇਂ ਮਸੂਰੀ ਪੈਸਾ ਮਾਰਿਆ ਵਿੱਚ ਹੀ ਖੁੱਭ ਜੇ ਇਹਨਾਂ ਚ ਕਰੇੜਾ ਲੱਗਾ ਹੋਵੇ, ਇੰਨੀ ਸਰੇਵੜੇ ਵਾਲੀ ਮੈਲ ਨਾ ਦੰਦਾਂ ਚ ਲਾਈ ਹੋਵੇ, ਉਹੋ ਜਿਹਾ ਪੂੰਜ ਸਰੇਵੜਾ ਬਣ ਗਿਆ ਹੋਵੇ, ਦਾਤਨ ਕੁਰਲਾ ਕਰਨ ਵਾਲਾ ਹੋਵੇ, ਇਹ ਦੰਦਾਂ ਵਿੱਚ ਮੈਲ ਕਤਰਾ ਮਾਤਰ ਨਹੀਂ ਹੋਣੀ ਚਾਹੀਦੀ, ਸਾਫ਼ ਦੰਦ ਹੋਣੇ ਚਾਹੀਦੇ ਹੈ। ਸਰੇਵੜਾ ਇਸ ਪ੍ਰਕਾਰ ਬਣਦੇ ਕਦੇ ਖੂਕ ਮਲਹਾਰੀ ਮੈਲ ਖਾਣ ਵਾਲੇ ਸੂਰ ਹੈ ਹੀ ਨਾ, ਜੇ ਉਹ ਆਪਦੀ ਮੈਲ ਖਾ ਲੈਂਦੇ ਹੈ ਜਾਂ ਮੈਲ ਕਰੇੜਾ ਰੱਖਦੇ ਹੈ ਤਾਂ ਉਹ ਕਿਹੜਾ ਮੁਕਤ ਹੋ ਜਾਣੇ ਹੈ। ਸੂਰਾਂ ਦੀ ਨਿਆਈ ਦਸਮ ਪਾਤਸ਼ਾਹ ਨੇ ਕਿਹਾ ਹੈ
ਨਾ ਕੱਤ ਮਨ।
ਅਤੇ ਕਤਰਾ ਵੀ ਜਾਣਨਾ ਕਰੋ, ਹੋਣੀ ਨਹੀਂ ਚਾਹੀਦੀ, ਇਹ ਮਨ ਚ ਜਾਣੋ ਉਹ ਮਹਾਰਾਜ ਸਾਹਿਬ ਦਾ ਪਿਆਰਾ ਹੋ ਸਕਦਾ ਜਿਹਦੇ ਬਦਲ ਸਰੇਵੜੇ ਵਾਲੀ ਮੈਲ ਕਤਰਾ ਮਾਤਰ ਬਣਾ ਹੋਵੇ। ਅਤੇ ਫਿਰ ਮਹਾਰਾਜ ਕਿਹਾ ਜਾ ਹੁਣ ਕਦੇ ਕਦੇ ਦੰਦੀ ਮੈਲ ਨਾ ਕੱਤ ਮਨ। ਦੰਦਾਂ ਦੇ ਨਾਲ ਮੈਲ ਕੀ ਹੈ ਜਿਹੜੇ ਮਾਸ ਖਾਣਾ, ਮਾਸ ਕਤਰਾ ਮਾਤਰ ਬਣਾ ਖਾਂਦਾ ਹੋਵੇ ਦੰਦਾਂ ਨਾਲ, ਕਦੇ ਮਾਸਾਹਾਰੀ ਨਾ ਹੋਵੇ, ਹਮੇਸ਼ਾ ਲਈ ਜਿਸ ਕਰਕੇ ਜੀਵ ਘਾਟ ਨਾ ਹੋਵੇ, ਇਹੋ ਜਿਹਾ ਭੋਜਨ ਖਾਣ ਵਾਲਾ ਹੋਵੇ। ਦੰਦਾਂ ਵਿੱਚ ਮਾਸ ਦੀ ਮੈਲ ਜਿਹੜੀ ਖਾਣੀ ਹੈ, ਇਹ ਕਦਰਾਂ ਮਾਤਰ ਆਦਤ ਨਾ ਹੋਵੇ। ਕਦੇ ਨਾ ਮੈਲ ਮਾਸ ਵੀ ਖਾਂਦਾ, ਮਾਸ ਮਲ ਮਾਸ ਦੇ ਤਾਈ ਮੀਟ ਦੇ ਤਾਈ ਖਾਣ ਵਾਲਾ ਨਾ ਹੋਵੇ। ਬੜੇ ਬੜੇ ਭਾਰੀ ਬੱਕਰੇ ਖਾ ਜਾਂਦੇ, ਇਹੋ ਜਿਹੇ ਹੁੰਦੇ ਹਨ ਕਈ।
ਜੀਭ ਹੈ ਸੱਚਾ ਸੂਰ।
ਇਸੇ ਪ੍ਰਕਾਰ ਦੰਦੀ ਮੈਲ ਨਾ ਕੱਟ ਮਨ, ਦੰਦਾਂ ਵਿੱਚ ਜਿਹੜੀ ਦੰਦ ਕਸਾਈ ਕਰਨੀ ਹੈ, ਕਿਸੇ ਦੀ ਨਿੰਦਿਆ ਕਰਨੀ ਹੈ, ਇਹ ਵੀ ਮਰਦੀ ਮੈਲ ਕਦਰਾ ਮਾਤਰ ਨਹੀਂ। ਦੰਦ ਕਸਾਈ ਜਿਹੜੀ ਕਰਨੀ, ਕਿਸੇ ਦੀ ਨਿੰਦਿਆ ਕਰਨੀ, ਇਹ ਮੈਲ ਨਹੀਂ ਕਦਰਾ ਮਾਤਰ ਹੋਣੀ ਚਾਹੀਦੀ। ਇਸੇ ਪ੍ਰਕਾਰ ਦੰਦਾਂ ਕਰਕੇ ਮੈਲ ਕਿਸੇ ਦੀ ਆਪਣੇ ਗੱਲ ਵੱਢ ਦੇਣੀ, ਕਿਸੇ ਦੀ ਗੱਲ ਨੂੰ ਵਿੱਚੇ ਕੱਢ ਦੇਣਾ, ਇਹ ਦੰਦਾਂ ਚ ਜਿਹੜਾ ਕਿਸੇ ਦੀ ਚੁਗਲੀ ਕਰਕੇ ਕਿਸੇ ਦੀ ਗੱਲ ਨੂੰ ਕੱਢ ਦੇਣਾ, ਇਹ ਵੀ ਮੈਲ ਕਦਰਾ ਮਾਤਰ ਨਹੀਂ ਹੋਣੀ ਚਾਹੀਦੀ। ਦੰਦੀ ਮੈਲ ਨਾ ਕੱਟ ਮਨ, ਦੰਦਾਂ ਵਿੱਚ ਮੈਲ ਜਿਹੜੀ ਸਾਧ ਸੰਗਤ ਜੀ ਈਰਖਾ ਰੂਪੀ ਕਚਰਾ ਮਾਤਰ ਨਹੀਂ ਹੋਣੀ ਚਾਹੀਦੀ। ਦੰਦੀ ਨਾ ਦਵਾਇਤ ਦੀ ਮੈਲ ਨਹੀਂ ਹੋਣੀ ਚਾਹੀਦੀ ਕਚਰਾ ਮਾਤਰ ਦੀ। ਅਤੇ ਇਸੇ ਪ੍ਰਕਾਰ ਦੰਦੀ ਮੈਲ ਨਾ ਕੱਟ ਮਨ, ਈਰਖਾ ਦੀ ਮੈਲ ਨਹੀਂ ਹੋਣੀ ਚਾਹੀਦੀ। ਤੇ ਨਾ ਕੱਟ ਮਨ, ਨਾ ਕਿਸੇ ਦੇ ਮਨ ਨੂੰ ਜੀਵ ਨੂੰ ਕਤਲ ਕਰਨ ਵਾਲਾ ਹੋਵੇ। ਛੁਰੀ ਨਾਲ ਐਵੇਂ ਨਾ ਕਿ ਬੱਕਰੀਆਂ ਛੱਤਰੀਆਂ ਦੇ ਗਾਲੀ ਨਾ ਵੱਢਦਾ ਫਿਰਦਾ ਹੋਵੇ। ਇਹੋ ਜਿਹਾ ਲਾਇਕ ਜੀਵਨ ਹੋਣਾ ਚਾਹੀਦਾ ਹੈ। ਅਤੇ ਕਿਸੇ ਦਾ ਐਵੇਂ ਗਲ ਵੱਢ ਵੱਢ ਕੇ ਨਾ ਖਾਈ ਜਾਵੇ, ਐਸਾ ਨਾ ਹੋਵੇ। ਐਸਾ ਜੀਵਨ ਹੋਣਾ ਚਾਹੀਦਾ। ਗੰਦੀ ਮੈਲ ਨਾ ਕੱਟ ਮਨ। ਇਸ ਪ੍ਰਕਾਰ ਸਾਧ ਸੰਗਤ ਜੀ ਦੰਦਾਂ ਚ ਮੈਲ ਜਿਹੜੀ ਅਵਿਦਿਆ ਦੀ ਹੈ, ਇਹ ਵੀ ਨਹੀਂ ਹੋਣੀ ਚਾਹੀਦੀ। ਤੇ ਕੱਟ ਜਿਹੜਾ ਕਿਸੇ ਨੂੰ ਕਤਲ ਕਰਨਾ ਹੈ, ਹੱਥ ਦੇ ਨਾਲ ਤੇ ਉਹਨੂੰ ਮਾਰਨਾ ਹੈ, ਇਹ ਵੀ ਨਹੀਂ ਹੋਣੀ ਚਾਹੀਦੀ ਮੈਲ। ਅਤੇ ਕਤਲ ਕਰਨ ਰੂਪ ਕਾਂਤ ਛੁਰੀ ਦੇ ਨਾਲ ਕਿਸੇ ਨੂੰ ਕਤਲ ਕਰਨਾ, ਜਿਵਾ ਕਰਨਾ, ਇਹ ਵੀ ਨਹੀਂ ਚਾਹੀਦਾ। ਤੇ ਮਨ ਵਿੱਚ ਵੀ ਵਾਹਿਗੁਰੂ ਹੋਣਾ ਚਾਹੀਦਾ, ਜੀਵ ਵਿੱਚ ਵੀ ਸਤਨਾਮ ਵਾਹਿਗੁਰੂ ਸੱਚਾ ਹੋਣਾ ਚਾਹੀਦਾ ਹੈ। ਮੰਨਣ ਵੀ ਕਰੇ ਸੱਚੇ ਦਾ, ਜਵਾਨ ਕਰਕੇ ਉਚਾਰਨ ਵੀ ਕਰੇ ਸੋ ਸੱਚੇ ਦੀ ਸੋਭਾ ਨੂੰ, ਇਹੋ ਜਿਹਾ ਜੀਵਨ ਹੋਣਾ ਚਾਹੀਦਾ। ਜੇ ਕਿਸੇ ਨੂੰ ਸੋਰ ਫੜਾਗ ਨਹੀਂ ਗਾਉਣੀ ਹੋਵੇ, ਇਹੋ ਜਿਹੇ ਜੀਵਨ ਵਾਲਾ ਹੋਵੇ। ਜੇ ਕਿਸੇ ਦੀ ਬੁੱਧੀ ਸਦਾ ਸੋਭਨੀਕ ਬਣਾਉਣੀ ਹੋਵੇ, ਇਹੋ ਜਿਹਾ ਜੀਵਨ ਵਾਲਾ ਹੋਵੇ।
ਸਸਰਾ ਪੀਏ ਭੈ ਵਸੀ।
ਅਤੇ ਜਿਹੜੀ ਇਸਤਰੀ ਸਹੁਰੇ ਘਰ ਦੇ ਵਿੱਚ ਵੀ ਪੇਕੇ ਚ ਵੀ ਰਹਿੰਦੀ ਹੋਈ, ਦੁਰਾਚਾਰ ਨਹੀਂ ਕਰਦੀ, ਵਿਵਚਾਰ ਨਹੀਂ ਕਰਦੀ, ਸਹੁਰੇ ਘਰ ਚ ਰਹਿ ਕੇ ਵਿਵਚਾਰ ਨਹੀਂ ਕਰਦੀ, ਪਤਿਵਰਤਾ ਧਰਮ ਰੱਖਦੀ ਹੈ, ਆਪਦੇ ਪਤੀ ਦੇ ਭੈ ਚ ਵਸਦੀ ਹੈ।
ਸਤਿਗੁਰ ਸੇਵ ਨਿਸੰਗ।
ਇਸੇ ਪ੍ਰਕਾਰ ਸਾਹਿਬ ਸਿੰਘ ਜੀ ਸਹੁਰਾ ਕਹਿਣਾ, ਪਰਲੋਕ ਘਰ ਵਿੱਚ ਵੀ ਜਦੋਂ ਜਾਣਾ ਹੈ, ਪੇਕੇ ਆਏ ਸਮਾਜ ਲੋਕ ਚ ਵੀ ਰਹਿਣਾ ਹੈ, ਜਦੋਂ ਹਰ ਵਕਤ ਵਾਹਿਗੁਰੂ ਨੂੰ ਅੰਗ ਸੰਗ ਸਮਝਣਾ, ਕਦੇ ਕੋਈ ਭੈੜਾ ਕੰਮ ਨਹੀਂ ਕਰਨਾ, ਕਿਉਂ ਭੈ ਵਿੱਚ ਜਿਹਨਾਂ ਦੀ ਜਿੰਦ ਵਸਦੀ ਹੈ।
ਸਤਿਗੁਰ ਸੇਵ ਨਿਸੰਗ।
ਚਾਹੇ ਕਹੀਏ ਸੰਸਾਰਾਕਾਰ ਵਿਰਤੀ ਹੋਵੇ, ਤਾਂ ਵੀ ਮਹਾਰਾਜ ਗਿਆਸਾ ਚ ਭੈ ਰੱਖੇ। ਚਾਹੇ ਸਸਰੇ ਆਤਮਾ ਕਾਰ ਵਿਰਤੀ ਹੋਵੇ, ਫੇਰ ਵੀ ਖੁੱਲਾ ਨਾ ਹੋ ਜਾਵੇ, ਅਸੀਂ ਆਪਣੀ ਹੋਏ ਸਾਨੂੰ ਕੀ ਲੱਗ ਚੱਲੇ ਹੈ। ਭੈ ਵਿੱਚ ਹੀ ਵਸਦੀ ਰਹੇ ਜਿਹਨਾਂ ਦੀ ਵਿਰਤੀ ਹਮੇਸ਼ਾ।
ਸਤਿਗੁਰ ਸੇਵ ਨਿਸੰਗ।
ਅਤੇ ਸਤਿਗੁਰੂ ਸਾਹਿਬ ਜੀ ਦੀ ਸੰਕ ਹੋ ਕੇ ਸੇਵਾ ਕਰੇ, ਸੇਵਾ ਕਰਨ ਤੋਂ ਸੰਕੋਚ ਨਾ ਕਰੇ ਮਹਾਰਾਜ ਸਾਹਿਬ ਦੇ, ਕਿ ਮੈਂ ਵੱਡਾ ਅਮੀਰ ਹੈ, ਜੇ ਗੁਰੂ ਸਾਹਿਬ ਦੀ ਸੇਵਾ ਕੀਤੀ ਮੈਂ ਕਿਤੇ ਛੋਟਾ ਨਾ ਬਣ ਜਾਵਾਂ, ਇਹ ਨਹੀਂ ਹੋਣੀ ਚਾਹੀਦੀ। ਸਤਿਗੁਰੂ ਦੀ ਸੇਵਾ ਨਿਸੰਗ ਹੋ ਕੇ ਕਰਨੀ ਚਾਹੀਦੀ। ਜਿਵੇਂ ਇੱਕ ਸਰਦਾਰ ਦਾ ਲੜਕੇ ਨੇ ਮਹਾਰਾਜ ਸਾਹਿਬ ਵਾਸਤੇ ਕਟੋਰਾ ਦਸਮ ਪਾਤਸ਼ਾਹ ਵਾਸਤੇ ਪਾਣੀ ਦਾ ਲਿਆਂਦਾ, ਸਬਜ਼ਾਂ ਦੇ ਬਾਹਰੋਂ ਕੂੜੇ ਹੱਥ ਦੇਖ ਕੇ ਕਹਿੰਦੇ, ਸਿੱਖਾ ਕੰਮ ਕੀ ਕਰਦਾ ਉਹਨੇ, ਅੱਗੇ ਮਹਾਰਾਜ ਕੰਮ ਕਦੇ ਕੁਛ ਨਹੀਂ ਕੀਤਾ, ਅੱਜ ਤੁਹਾਨੂੰ ਪਾਣੀ ਦਾ ਕਟੋਰਾ ਲਿਆਂਦਾ। ਮਹਾਰਾਜ ਕਹਿਣ ਲੱਗੇ, ਸੇਵਾ ਤੋਂ ਬਿਨਾਂ ਹੱਥੋਂ ਭਾਈ ਮਿੱਤਰ ਹੈ, ਮੁਰਗੇ ਵੀ ਨਹੀਂ ਆਉਂਦਾ, ਇਹ ਕਟੋਰਾ ਸਾਡੇ ਪਾਣੀ ਪੀਣ ਦੇ ਲਾਜ਼ਮੀ ਹੈ, ਦੋ ਲਪਾਟਾ ਨੇ। ਫਿਰ ਡਰ ਕੇ ਉਹ ਭਾਈ ਨਾਲ ਸਿੱਖਾਂ ਦੀ ਸੇਵਾ ਕਰਨ ਲੱਗਾ। ਹਾਂ ਮਹਾਰਾਜ, ਕਹਿੰਦੇ ਹੁਣ ਭਾਈ ਤੇਰੇ ਹੱਥ ਪਖਲੇ ਹੋਏ ਆ, ਜਾਂ ਤੇਰੇ ਹੱਥੋਂ ਜਲ ਪੈਜੇ, ਉਹ ਨਿਹਾਲ ਕਰ ਦਿੱਤਾ। ਇਸ ਪ੍ਰਕਾਰ ਫਰਮਾਉਂਦੇ ਆ, ਸੰਕਟ ਚ ਰਹਿ ਕੇ ਕਿ ਗੁਰੂ ਘਰ ਦੀ ਸੇਵਾ ਕਰਨੀ ਚਾਹੀਦੀ ਹੈ, ਆਪਣੇ ਜੀਵਨ ਸਫਲਾ ਕਰਨ
ਵਾਸਤੇ।
ਅਜੇ ਜੇ ਕਰਕੇ ਪਤੀ ਪ੍ਰਾਣ ਮਿਲ ਜਾਵੇ, ਘੁੰਡ ਕੱਢਣੇ ਕੱਪੜੇ ਉੱਤੇ ਲੈ ਕੇ ਬੁਰਕੇ ਪਾਈ ਰੱਖਣੇ ਯੋਗ ਨਹੀਂ ਹੁੰਦੇ, ਆਪਣੇ ਪਤੀ ਦੀ ਪਹਿਲ ਕਰਨੀ ਚਾਹੀਦੀ ਹੈ, ਪਤੀ ਦੀ ਸੇਵਾ ਕਰਕੇ ਖੁਸ਼ੀ ਮਾਨਣੀ ਚਾਹੀਦੀ ਹੈ ਨਾਲ ਮਿਲ ਕੇ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਹਨ,
ਹਰ ਹਰ ਕੱਪੜ ਜੀ ਤੁਰ ਮਿਲਾ।
ਇਹ ਭਾਈ ਦੇ ਪਤੀ ਗੁਰੂ ਦੁਆਰਾ ਪਰਮੇਸ਼ੁਰ ਮਿਲ ਜਾਵੇ ਤਾਂ ਕਦੇ ਵੀ ਕੋਈ ਕੱਪੜਾ ਨਹੀਂ ਰੱਖਣਾ ਚਾਹੀਦਾ। ਜਿਹੜਾ ਸਭ ਕਰਨਾ ਲੋਕਾਂ ਨੂੰ ਵਿਖਾਉਣਾ, ਉੱਥੋਂ ਪਖੰਡ ਸਮਾਧੀ ਲਾ ਕੇ ਅਤੇ ਅੰਦਰੋਂ ਮਨ ਦੂਸਰਾ ਦਿਖਾਉਣਾ, ਇਹ ਕਦੇ ਵੀ ਕੱਪੜਾ ਨਹੀਂ ਪੜਦਾ ਨਹੀਂ ਹੋਣਾ ਚਾਹੀਦਾ। ਜੇ ਵਾਹਿਗੁਰੂ ਪਿਆਰਾ ਮਿਲ ਜਾਵੇ ਪਤੀ
ਰਾਗ ਹੈ ਫਿਰ
ਵਾਹਿਗੁਰੂ ਦੇ ਨਾਲ ਮਿਲ ਕਰਕੇ ਰਾਜਾ ਆਨੰਦ ਨੂੰ ਮਾਨਣਾ ਕਰੇ, ਸੰਗਤ ਖੁਸ਼ੀ ਪ੍ਰਸੰਨ ਹੋ ਕੇ ਵਾਹਿਗੁਰੂ ਦੇ ਆਨੰਦ ਨੂੰ ਮਾਨਣਾ ਕਰੇ, ਫਿਰ ਪਤੀ ਪਰਮੇਸ਼ਰ ਹਰ ਵਕਤ ਅੰਗ ਸੰਗ ਹੈ।
ਸਦਾ ਸੀਗਾਰੀ ਨਾਉ ਮਨ,
ਜਿਹੜੀ ਨਾਮ ਦਾ ਸਰਵਣ ਕਰਦੀ ਹੈ ਤੇ ਨਾਮ ਦਾ ਮੰਨਣ ਕਰਦੀ ਹੈ, ਉਹ ਗੁਰਮੁਖਾਂ ਦੀ ਜਿਹੜੀ ਬਿਰਤੀ ਹੈ ਭਾਸ ਬਿਰਤੀ ਸਦਾ ਸ਼ਿੰਗਾਰੀ ਹੋਈ ਹੈ। ਸਾਧਨਾ ਰੂਪੀ ਸ਼ਿੰਗਾਰਾਂ ਕਰਕੇ, ਭਗਤੀ ਰੂਪ ਸ਼ਿੰਗਾਰ ਕਰਕੇ ਸਦਾ ਵਾਹਿਗੁਰੂ ਨੇ ਸ਼ਿੰਗਾਰ ਲਈ ਹੈ। ਜੋ ਨਾਮ ਨੂੰ ਜਪਦੀ ਹੈ ਬਾਣੀ ਕਰਕੇ, ਮਨ ਕਰਕੇ ਵੀ ਸਿਮਰਨ ਕਰਦੀ ਹੈ,
ਕਦੇ ਨਾ ਮੈਲ ਪਤੰਗ,
ਜਿਹਦੇ ਸਾਧ ਸੰਗਤ ਜੀ ਕਦੇ ਨਾ ਮੈਲ ਪਤੰਗ, ਪਤੰਗ ਨਾ ਹੁੰਦਾ ਕਤਰਾ ਮਾਤਰ ਵੀ, ਜਿਹਦੇ ਚ ਪਾਪਾਂ ਦੀ ਮੈਲ ਨੀ, ਉਹ ਨਿਰਮਲ ਪੁਰਖ ਹਨਗੇ। ਪਤੰਗ ਨਾ ਉਹ ਸਰੀਰ ਦਾ ਹੁੰਦਾ ਜਿਹਨਾਂ ਦੇ ਸਰੀਰ ਨੂੰ ਕਦੇ ਵੀ ਮੈਲ ਨੀ ਹੈ, ਪਤੰਗ ਨਾ ਉਹ ਸੂਰਜ ਦਾ ਹੁੰਦਾ, ਸੂਰਜ ਨੂੰ ਚਮਕੀਲੇ ਜੀਵਨ ਹੈ ਉਹਨਾਂ ਦੇ, ਜਿਹਨਾਂ ਨੂੰ ਕਦੇ ਵੀ ਕਿਸੇ ਪ੍ਰਕਾਰ ਦੀ ਮੈਲ ਨੀ ਲੱਗਦੀ ਹੈ।
ਦੇਵਰ ਜੇਠ ਮੋਏ ਦੁੱਖ,
ਜਿਹੜੇ ਦੇਵਰ ਤੇ ਜੇਠ ਹੁੰਦੇ ਉਹ ਦੁਖਦਾਇਕ ਹੁੰਦੇ ਹੈ, ਸੱਸ ਦੇ ਡਰ ਚ ਰਹਿਣਾ ਪੈਂਦਾ ਉਹਨਾਂ ਚ, ਕਹਿੰਦੇ ਹਨ ਜਿਸ ਇਸਤਰੀ ਦੇ ਦੇਵਰ ਦੁਖਦਾਇਕ ਜਿਹੜਾ ਹੋਵੇ ਮਰ ਜਾਵੇ ਤੇ ਜੇਠ ਵੀ ਦੁਖਦਾਇਕ ਮਰ ਜਾਵੇ।
ਸੱਸੂ ਦਾ ਡਰ ਕੇ
ਫਿਰ ਸੱਸ ਦਾ ਕਿਹਨੂੰ ਡਰ ਧਾਰਨਾ ਸੀ, ਸੱਸ ਦੇ ਡਰ ਤੋਂ ਵੀ ਰਹਿਤ ਹੋ ਜਾਂਦੀ ਹੈ। ਇਸੇ ਪ੍ਰਕਾਰ
ਦੇਵਰ ਜੇਠ ਮੋਏ ਦੁੱਖ,
ਦੇਵਰ ਮੱਦ ਜਿਹੜਾ ਖਾਣ ਦਾ ਦੇਵਰ ਹੈ, ਅਤੇ ਦੋਵ ਜਿਹੜਾ ਜੋੜਨ ਦਾ ਇਹ ਜੇਠ ਹੈ, ਇਹ ਦੋਵੇਂ ਜਦੋਂ ਮਰ ਗਏ।
ਸੱਸੂ ਕਾ ਡਰ ਕੇ
ਸੱਸੂ ਸੰਸੇ ਆਤਮ ਦੀ ਜਿਹੜੀ ਗੁਰਤੀ ਹੈ, ਜਿਹੜੀ ਅਵਿਦਿਆ ਰੂਪੀ ਸੱਸ ਹੈ ਜਾਂ ਮਾਇਆ ਰੂਪੀ ਸੱਸ ਹੈ, ਸੰਸੇ ਆਤਮਕ ਰੂਪੀ ਸੱਸ ਦਾ, ਉਸ ਵੇਲੇ ਅਨਾਤਮਾ ਕਾਰ ਗੁਰਤੀ ਰੂਪ ਸੱਸ ਦਾ ਕਿਹਨੂੰ ਡਰ ਹੋਣਾ ਸੀ। ਉਸ ਵੇਲੇ ਸਭ ਸੰਗਤ ਜੀ ਇਸ ਪ੍ਰਕਾਰ ਜਿਹੜੀ ਗੁਰਤੀ ਹੈ ਸੰਸਾਰ ਦੇ ਸੰਸਾਰਾਕਾਰ ਗੁਰਤੀ ਰੂਪ ਸੱਸ ਦਾ ਡਰ ਨਹੀਂ ਕਿਸੇ ਪ੍ਰਕਾਰ ਦਾ ਰਹਿੰਦਾ ਹੈ।
ਜੇ ਫਿਰ ਭਾਵ ਹੈ ਨਾਨਕਾ,
ਸਤਿਗੁਰੂ ਜੀ ਕਹਿੰਦੇ ਜੇ ਪਤੀ ਅਕਾਲ ਪੁਰਖ ਨੂੰ ਭਾ ਜਾਵੇ ਹੇ ਪਿਆਰਿਆ,
ਕਰਮ ਮਣੀ ਸਭ ਸੱਚ,
ਉਹਦੇ ਕਰਮਾਂ ਦੀ ਮਣੀ ਵਤੀ ਹੈ, ਸਭ ਉਹਨੂੰ ਸੱਚਾ ਸਰੂਪ ਹੀ ਪ੍ਰਤੀਤ ਹੋ ਜਾਂਦਾ, ਪ੍ਰਗਟ ਹੋ ਜਾਂਦਾ ਵਾਹਿਗੁਰੂ ਸਾਰਿਆਂ ਚ। ਕਰਮ ਮਣੀ ਜਿਹਨਾਂ ਦੇ ਮਣੀ ਸਿਰੋਮਣੀ ਭਾਗ ਹੈ, ਕਰਮਾਂ ਦੀ ਰਤੀ ਹੈ ਨਿਸਕਾਮ ਕਰਮਾਂ ਦੀ, ਉਹ ਮਣੀ ਉਹਨਾਂ ਦੀ ਕਰਣਾ ਮੇਤੀ ਆਦਿਕ ਮਣੀਆਂ ਹਨ, ਕਰਮਾਂ ਵਿੱਚ ਮਹਾਰਾਜ ਦੀ ਕਿਰਪਾ ਕਰਕੇ ਗੁਣ ਪ੍ਰਗਟ ਹੋਏ ਹੈ, ਉਹਨਾਂ ਨੂੰ ਸਾਰਿਆਂ ਸੱਚ ਸਰੂਪ ਸੁਖ ਰੂਪ ਪ੍ਰਗਟ ਹੋ ਜਾਂਦਾ ਹੈ।
ਮਹੱਲਾ ਚੌਥਾ ਸੂਰਠ ਤਾਮ ਸੁਹਾਵਣੀ,
ਚੌਥੇ ਪਾਤਸ਼ਾਹ ਦੇ ਹਜ਼ੂਰ ਵੀ ਸੂਰਠ ਰਾਗਣੀ ਗਾਈ, ਤੇ ਮਹਾਰਾਜ ਸਾਹਿਬ ਜੀ ਨੂੰ ਉਸ ਗਵਈਏ ਨੂੰ ਵੇਖ ਕੇ ਬਚਨ ਕੀਤੇ।
ਸੂਰਠ ਤਾਮ ਸੁਹਾਗ,
ਇਹ ਭਾਈ ਸੂਰਠ ਰਾਜ ਨੇ ਗਾਈ ਹੋਈ ਤਾਂ ਸੋਭ ਨੀਕ ਹੈ ਪ੍ਰੇਮੀਆਂ ਤੇਰੀ,
ਜਾਂ ਹਰ ਨਾਮ ਟੰਡੂ,
ਇਹ ਕਰਕੇ ਪਰਮੇਸ਼ੁਰ ਦੇ ਨਾਮ ਦੀ ਖੋਜ ਕਰੇ, ਗੁਰਾਂ ਦੁਆਰਾ ਪਰਮੇਸ਼ੁਰ ਦੇ ਨਾਮ ਨੂੰ ਸੰਗਤ ਦੁਆਰਾ ਪਾਲਣਾ ਕਰੇ, ਜਾਂ ਹਿਰਦੇ ਵਿੱਚ ਢਨੋਲ ਖੋਜ ਕਰੇ। ਸੂਰਠ ਬੁੱਧੀ ਵੀ ਤਾਂ ਸੋਭ ਨੀਕ ਹੋ ਸਕਦੀ ਹੈ ਜੇ ਪਰਮੇਸ਼ੁਰ ਦੇ ਨਾਮ ਦੀ ਖੋਜ ਕਰੀਏ।
ਗੁਰ ਪੁਰਖ ਮਨਾਵੇ ਆਪਣਾ,
ਪਰਮੇਸ਼ੁਰ ਦੀ ਢੂੰਡ ਢੂੰਡ ਵਾਸਤੇ ਖੋਜ ਵਾਸਤੇ ਕਿਹੜਾ ਉਪਾਅ ਕਰਨਾ ਚਾਹੀਦਾ ਹੈ। ਮਹਾਰਾਜ ਕਹਿੰਦੇ ਗੁਰੂ ਸਾਹਿਬ ਪੂਰਨ ਆਪਣੇ ਪਿਆਰੇ ਹਨ, ਉਹਨਾਂ ਨੂੰ ਆਪਣੇ ਪਿਆਰੇ ਜਾਣ ਕੇ ਮਨਾਉਣਾ ਚਾਹੀਦਾ ਹੈ।
ਗੁਰਮਤੀ ਹਰ ਹਰ ਬੋਲੇ,
ਸਤਿਗੁਰੂ ਦੀ ਮਤ ਸਿੱਖਿਆ ਲੈ ਕੇ ਹਰ ਹਰ ਪਰਮੇਸ਼ੁਰ ਦੇ ਨਾਮ ਦਾ ਅਭਿਆਸ ਕਰੇ, ਹਰ ਵਕਤ ਬੋਲਦਾ ਰਹੇ।
ਹਰ ਪ੍ਰੇਮ ਕਸਾਈ ਦਿਨ ਸ ਰਾਤ,
ਜਦੋਂ ਰਾਤ ਨੇ ਹਰੀ ਦੇ ਪ੍ਰੇਮ ਦੀ ਕਸ ਖਿੱਚ ਆ ਜਾਂਦੀ ਹੈ, ਐਸੀ ਖਿੱਚ ਪੈ ਜਾਂਦੀ ਹੈ, ਕਸਿਆ ਜਾਂਦਾ ਚਿੱਤ ਪ੍ਰੇਮ ਦੇ ਨਾਲ।
ਹਰ ਰਤੀ ਹਰ ਰੰਗ ਚੋਲੇ,
ਉਹ ਹਰੀ ਦੇ ਨਾਮ ਵਿੱਚ ਬਾਣੀ ਕਰਕੇ ਵੀ ਬੁੱਧੀ ਰਤੀ ਰਹਿੰਦੀ ਹੈ, ਇਹ ਹਰ ਰੰਗ ਚੋਲੇ, ਮਨ ਰੂਪੀ ਚੋਲੇ ਚ ਵੀ ਹਰੀ ਦਾ ਰੰਗ ਆਨੰਦ ਪ੍ਰਾਪਤ ਹੁੰਦਾ ਹੈ। ਹਰ ਰਤੀ ਹਰ ਰੰਗ ਚੋਲੇ, ਹਰੀ ਦੇ ਰਤੀ ਰਤੀ ਕਾਲ ਵਿੱਚ ਜਿਹਨਾਂ ਦੀ ਬੁੱਧ ਰੰਗੀ ਹੋਈ ਹੈ, ਉਹਨਾਂ ਦਾ ਹਰੀ ਦਾ ਰੰਗ ਬੁੱਧ ਰੂਪੀ ਚੋਲੇ ਵਿੱਚ ਜਾਂ ਮਨ ਰੂਪੀ ਚੋਲੇ ਚ ਜਾਂ ਦੇਹ ਰੂਪੀ ਚੋਲੇ ਵਿੱਚ ਉਹ ਹਰੀ ਦਾ ਆਨੰਦ ਪ੍ਰਾਪਤ ਹੁੰਦਾ ਹੈ। ਜਿਹਨਾਂ ਦੀ ਹਰੀ ਵਿੱਚ ਰਤੀ ਪ੍ਰੀਤੀ ਹੈ, ਉਹ ਹਰੀ ਦੇ ਰੰਗ ਨੂੰ ਅਰਤਾ ਕਰਨ ਨੂੰ ਚੋ ਲੈਂਦੇ ਹੈ। प्राप्त कर लेंगे ब्रह्माकार वृत्ति द्वारा। सर्व गावो उपनिषद दुविधा गोपाल नंदना, सारिया उपनिषद जिहड़ियां गाइया हन, गोपाल का जिहड़ा आनंद है दुद्ध है। अर्जुन नूं कह कृष्ण जी ने कि तैनू बच्छा बना के असीं ये सारिया उपनिषदों का सिद्धांत किया चो के दिखाया संसार दे ताईं। इस प्रकार कहते हैं हरी दे आनंद दे
हर रत्ती हर रंग चू
जिन्हों की दृष्टि हरी दे रंग च रत्ती रत्ती का रंगी हुई है, हरी च बुद्ध रत्ती हुई है, प्रीति है वो हरी दे बुद्ध रूपी चोले जो शरीर रूपी चोले चो लेंदे प्राप्त कर लेंदे हन।
हर जैसा पुरख ना लभई
उन्हां नूं पता लगदा कि हरी जैसा जिहड़ा पूर्ण परमेश्वर है हरी वैसा होर नहीं कोई पुरख लगदा।
सब देखिया जगत मैं तूल
सारे जगत ने असी टोल के खोज के वेखिया है। जिस प्रकार साहब संगत जी एक दिन द्रोणाचार्य का पुत्र जिहड़ा सी अश्वत्थामा यह साहब संगत जी पांडवों के घर गया, पांडवों के घर से उन्हें दुध की प्राप्ति दुध पीता जदों ते उस रिहाड़ पै गया न्याणा सी कहिंदा मैनूं दुध पियाओ। ਇਹ ਚੌਲ ਘੋਲ ਕੇ ਅੱਗੇ ਮਿੱਠਾ ਪਾ ਕੇ ਘਰ ਦੇ ਪਿਆਉਂਦੇ ਸੀ, ਗਊ ਇਹਨਾਂ ਕੋਈ ਹੈ ਨਹੀਂ ਸੀ ਤੇ ਕਹਿੰਦੇ ਲੈ ਦੁੱਧ ਪੀ ਲੈ। ਇਹ ਰੁੱਸ ਗਿਆ ਕਹਿੰਦਾ ਮੈਂ ਤਾਂ ਦੁੱਧ ਉਹੋ ਜਿਹਾ ਪੀਣਾ ਜਿਹਾ ਜਿਹਾ ਪਾਂਡਵਾਂ ਦੇ ਪੀ ਕੇ ਆਇਆ ਸੀ। ਉਹ ਕਹਿੰਦੇ ਤੈਨੂੰ ਉਹ ਕਿੱਥੋਂ ਲਿਆ ਦੀਏ ਦੁੱਧ, ਉਹਨੂੰ ਪਤਾ ਲੱਗ ਗਿਆ ਸੀ ਕਿ ਉਹੋ ਜਿਹਾ ਦੁੱਧ ਨਹੀਂ ਇਹ ਚੌਲ ਘੋਲੇ ਹੋਏ ਹੈ, ਚੌਲਾਂ ਦਾ ਆਟਾ ਘੋਲ ਕੇ ਮਿੱਠਾ ਪਾਇਆ ਹੈ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਹਰੀ ਪੂਰਨ ਜੋ ਦੁੱਧ ਵੀ ਨੇ ਜਿਹਨੂੰ ਨਦ ਪ੍ਰਾਪਤ ਹੋ ਗਿਆ ਉਹ ਕਿਤੋਂ ਨੀ ਲੱਗਦਾ ਜਿਵੇਂ ਦ੍ਰੋਣਾਚਾਰਜ ਨੂੰ ਪਾਂਡਵਾਂ ਦੇ ਘਰ ਤੋਂ ਬਿਨਾਂ ਅਸ਼ਵਤਾਮਾ ਵਾਸਤੇ ਦੁੱਧ ਨਹੀਂ ਸੀ ਲੱਭਾ। ਇਹ ਹਰੀ ਜੈਸਾ ਪੂਰਨ ਪਰਮੇਸ਼ਰ ਨਹੀਂ ਕਿਤੋਂ ਨੀ ਲੱਭਦਾ ਹੈ, ਖੋਜ ਕੇ ਵੇਖਿਆ ਆਨੰਦ ਸਰੂਪ।
ਸਭ ਦੇਖਿਆ ਜਗਤ ਮੈਂ ਤੂੰ
ਮੈਂ ਸਾਰੇ ਜਗਤ ਨੂੰ ਤੋਲ ਕੇ ਖੋਜ ਕੇ ਵੇਖਿਆ ਹੈ।
ਸਤਿਗੁਰ ਨਾਮ
ਦ੍ਰਿੜਾਇਆ ਸਤਿਗੁਰਾਂ ਨੇ ਅੰਮ੍ਰਿਤ ਨਾਮ ਦ੍ਰਿੜ ਕਰਾ ਦਿੱਤਾ ਹੈ।
ਮਨ ਅੰਤ ਨਾ ਕਾਹੂ ਡੋਲ
ਹੁਣ ਮਨ ਹੋਰ ਕਿਸੇ ਪਦਾਰਥਾਂ ਚ ਦੁਆਇਤ ਵਿਚ ਨਹੀਂ ਕਦੇ ਡੋਲਦਾ ਫਿਰਦਾ, ਹੋਰ ਕਿਸੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਚ ਨਹੀਂ ਡੋਲੇਗਾ ਭਟਕੇਗਾ,
ਜਨ ਨਾਨਕ
ਜੁਨਾ ਚ ਵੀ ਨਹੀਂ ਡੋਲਦਾ ਫਿਰੇਗਾ।
ਜਨ ਨਾਨਕ ਹਰ ਕਾ ਦਾਸ ਹੈ
ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਜੋ ਹਰੀ ਅਕਾਲ ਪੁਰਖ ਦਾ ਭਾਈ ਸੇਵਕ ਹੈ,
ਸਤਿਗੁਰ ਕੇ ਗੋਲ ਗੋਲੇ
ਤਾਨੂੰ ਪੁਰਖ ਹੈ। ਸਤਿਗੁਰੂ ਸਾਹਿਬ ਜੀ ਹਰੀ ਦਾ ਸੇਵਕ ਹੈ ਆਪਣੇ ਆਪ ਨੂੰ ਮੰਨਦੇ ਹਨ, ਪਰ ਗੁਰੂ ਨਾਨਕ ਦੇਵ ਜੀ ਜੋ ਸਤਿਗੁਰੂ ਪੂਜਨੀਕ ਚੇਤਨ ਸਰੂਪ ਹੈ ਉਹਨਾਂ ਦੇ ਗੋਲਿਆਂ ਦੇ ਗੋਲੇ ਹਨ। ਮਾਣ ਨੀ ਕਰਦੇ ਅਸੀਂ ਪਰਮੇਸ਼ੁਰ ਦੇ ਸੇਵਕ, ਫਿਰ ਵੀ ਗੁਰੂ ਨਾਨਕ ਦੇ ਗੋਲਿਆਂ ਦੇ ਗੋਲੇ ਦਾਸਾਂ ਦੇ ਦਾਸ ਮਨ ਬਾਣੀ ਸ਼੍ਰੀ ਕਰਕੇ ਹਾਂ ਅਸੀਂ
ਪੌੜੀ ਤੂੰ ਆਪੇ ਸਿਸ਼ਟ ਕਰਤਾ ਸਿਰਜਣ ਹਾਰਿਆ।
ਕੁਦਰਤੀ ਤੌਰ ਤੇ ਜਦੋਂ ਵਾਰਾਂ ਆਰੰਭ ਕਰਦੇ ਹੈ ਪਹਿਲੀ ਪੌੜੀ ਵਿਚ ਸ੍ਰਿਸ਼ਟੀ ਦੀ ਉਤਪਤੀ ਪਾਲਣਾ ਆਦਿ ਕਸਮ ਕਰਦੇ ਹੁੰਦੇ ਹਨ, ਇੱਥੇ ਵੀ ਉਸ ਪ੍ਰਕਰਨ ਅਨੁਸਾਰ ਮਹਾਰਾਜ ਸਾਹਿਬ ਸ੍ਰਿਸ਼ਟੀ ਦੀ ਉਤਪਤੀ ਆਦਿ ਕਸਮ ਕਰਦੇ ਹਨ।
ਤੂੰ ਆਪੇ ਸ੍ਰਿਸ਼ਟ ਕਰਤਾ
ਪਰਮੇਸ਼ਰ ਤੂੰ ਸ੍ਰਿਸ਼ਟੀ ਦਾ ਕਰਤਾ ਵੀ ਆਪ ਹੈ।
ਸਿਰਜਣ ਹਾਰਿਆ
ਇਹ ਸਿਰਜਣ ਬ੍ਰਹਮਾ ਆਦਿਕਾਂ ਨੂੰ ਸਿਰਜ ਕੇ ਸ੍ਰਿਸ਼ਟੀ ਦਾ ਕਰਤਾ ਰੂਪ ਵੀ ਆਪ ਹੈ। ਵਿਸ਼ਨੂੰ ਆਦਿਕਾਂ ਨੂੰ ਰੱਜ ਕੇ ਪਾਲਣ ਵਾਲਾ ਵੀ ਆਪ ਹੈ, ਸ਼ਿਵ ਜੀ ਨੂੰ ਰੱਜ ਕੇ ਸੁਧਾਰਨ ਵਾਲਾ ਵੀ ਆਪ ਹੈ। ਤੂੰ ਆਪੇ ਸ੍ਰਿਸ਼ਟ ਕਰਤਾ ਤੂੰ ਆਪ ਹੀ ਸ੍ਰੇਸ਼ਟਾਈ ਦੇ ਕਰਨ ਵਾਲਾ ਸ੍ਰੇਸ਼ਟ ਗੁਣਾਂ ਦੇ ਤਾਂ ਹੀ ਕਰਨ ਵਾਲਾ ਹੈ ਅਤੇ ਆਪ ਹੀ ਬ੍ਰਹਮ ਗਿਆਨ ਸਾਧਨਾ ਰੂਪੀ ਸ੍ਰੇਸ਼ਟਾ ਨੂੰ ਪੈਦਾ ਕਰਨ ਵਾਲਾ ਸੰਗਮ ਸਰਵਾ ਕਿਸੀ ਸਮਾਧਾਨ ਉਪਰੰਤ ਆਦਿਕ ਆਪ ਹੀ ਬ੍ਰਹਮ ਗਿਆਨ ਨੂੰ ਰਚਣ ਵਾਲਾ ਹੈ। ਗੁਰੂ ਰੂਪ ਹੋ ਕੇ
ਖੁਦ ਆਪੇ ਖੇਲ ਰਚਾਏ
ਆਪ ਹੀ ਮਾਰਾ ਪੰਜਾਂ ਤੱਤਾਂ ਦੁਆਰਾ ਕੀਆ ਖੇਲ ਬੜ ਵੇਲ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਆਪ ਹੀ ਪੰਜਾਂ ਤੱਤਾਂ ਦਾ ਖੇਲ ਸੰਸਾਰ ਰਚਾਉਣਾ ਕੀਤਾ ਹੈ।
ਖੁਦ ਆਪ ਸਵਾਰਿਆ
ਆਪ ਹੀ ਸੂਖਮ ਤੱਤਾਂ ਦੁਆਰਾ ਸੂਖਮ ਸ੍ਰਿਸ਼ਟੀ ਨੂੰ ਸਵਾਰਿਆ ਹੈ। ਆਪ ਹੀ ਸੂਲ ਤੱਤਾਂ ਦਾ ਖੇਲ ਰਚਾ ਕੇ ਵਿਰੋਧੀ ਸੁਭਾਅ ਸੀ ਅੱਗ ਪਾਣੀ ਆਦਿ ਕੇ ਇਹਨਾਂ ਨੂੰ ਮੇਲ ਕੇ ਹੁਕਮ ਵਿੱਚ ਇਹਦੇ ਚ ਅੰਗਾਂ ਪ੍ਰਚੰਡਾਂ ਨੂੰ ਜੀਵਾਂ ਦੇ ਨੂੰ ਸਵਾਰਨਾ ਕੀਤਾ ਹੈ। ਜੇ ਅੱਖਾਂ ਨਾ ਬਣਾਉਂਦਾ ਕੀ ਕਰਦਾ, ਕੰਨ ਨਾ ਬਣਾਉਂਦਾ ਕਿਵੇਂ ਸੁਣਦਾ, ਰਸਨਾ ਨਾ ਬਣਾਉਂਦਾ ਰਸ ਕਿਵੇਂ ਲੈਂਦਾ, ਬੁੱਲ ਨਾ ਬਣਾਉਂਦਾ ਕਿੰਨਾ ਭੈੜਾ ਲੱਗਦਾ। ਜੇ ਅੱਖਾਂ ਦੇ ਪਲਕਾਂ ਨਾ ਬਣਾਉਂਦਾ ਤੇ ਮੱਖੀਆਂ ਨੀ ਖਾ ਜਾਣਾ ਸੀ, ਚਮੜੀ ਨਾ ਉੱਤੇ ਲਾਉਂਦਾ ਤਾਂ ਜਾਨਵਰਾਂ ਨੇ ਇਹਨੂੰ ਖਾ ਜਾਣਾ ਸੀ, ਉਂਗਾਂ ਪਤੰਗਾਂ ਸਾਰਿਆਂ ਵਿੱਚ ਆਪ ਹੀ ਸਵਾਰਨਾ ਵੀ ਨਾ ਲਾਉਂਦਾ ਤਾਂ ਉਂਗਾਂ ਹੀ ਘੱਟ ਜਾਣੀਆਂ ਸੀ, ਇਉਂ ਆਪ ਹੀ ਸਵਾਰਨਾ ਕੀਤਾ ਸਾਰੇ ਨੱਕ ਦੀ ਕੁੰਬਲੀ ਨਾ ਲਾਉਂਦਾ ਤਾਂ ਕਿੰਨਾ ਭੈੜਾ ਲੱਗਦਾ, ਨਕਟਾ ਲੱਗਦਾ। ਇਸ ਪ੍ਰਕਾਰ ਆਪ ਹੀ ਜਿੱਥੇ ਜਿੱਥੇ ਲੋੜ ਸੀ ਸਾਰੇ ਅੰਗਾਂ ਪ੍ਰਤੰਗਾਂ ਨੂੰ ਸਵਾਰਨਾ ਕੀਤਾ ਹੈ। ਜਿਹੜੇ ਲੋਕ ਮੂੰਹ ਸਿਰ ਬਣਾ ਕੇ ਸੋਹਣੇ ਬਣਦੇ ਹੈ ਉਹ ਪਰਮੇਸ਼ੁਰ ਦੀ ਬਣਾਉਟ ਨਾਲ ਸੋਹਣੇ ਨਹੀਂ ਬਣ ਸਕਦੇ। ਜੇ ਸਿਰ ਤੇ ਰੋਮ ਨਾ ਹੋਣ ਤਾਂ ਗੰਜਾ ਕਹਿੰਦੇ ਹੈ, ਦਾੜੀ ਨਾ ਆਵੇ ਲੰਕਾ ਦਾ ਚੋਰ ਦੱਸਦੇ ਹੈ। ਉਹ ਆਪਦੇ ਜਾਣੇ ਸੋਹਣੇ ਬਣ ਕੇ ਵਿਖਾਉਂਦੇ ਹੈ, ਇਸਤਰੀ ਮੂਹੇ ਬਣ ਜਾਂਦੇ ਮੂੰਹ ਮੁੰਨ ਕੇ।
ਦਾਤਾ ਕਰਤਾ ਆਪ
ਬਾਦਸ਼ਾਹ ਸਾਰੇ ਜਗ ਦਾ ਦਾਤਾ ਰੂਪ ਵੀ ਤੂੰ ਆਪ ਹੈ, ਦਾਤ ਦੇਣ ਵਾਲਾ ਵੀ ਆਪ ਹੈ ਤੇ ਕਰਤਾ ਰਚਣ ਵਾਲਾ ਦਾਤਾਂ ਦੇ ਕਰਨ ਵਾਲਾ ਹੇ ਕਰਤਾਰ ਤੂੰ ਆਪ ਹੈ।
ਆਪ ਭੋਗਣ ਹਾਰਿਆ
ਆਪ ਹੀ ਸਾਰਿਆਂ ਦੇ ਅੰਦਰ ਮਾਰਾ ਭੋਗ ਲਗਾਉਣ ਵਾਲਾ ਹੈ। ਦਾਤਾ ਗੁਰੂ ਰੂਪ ਹੋ ਕੇ ਆਪ ਹੀ ਹੇ ਕਰਤਾ ਪੁਰਖ ਤੂੰ ਉਪਦੇਸ਼ ਦਿੰਦਾ ਹੈ, ਆਪ ਹੀ ਜਿਗਿਆਸੂ ਹੋ ਕੇ ਬ੍ਰਹਮਾਨੰਦ ਨੂੰ ਭੋਗਣ ਵਾਲਾ ਹੋ ਰਿਹਾ ਹੈ।
ਸਭ ਤੇਰਾ ਸ਼ਬਦ ਵਰਤਾ,
ਸਾਰਿਆਂ ਚ ਆਪਦਾ ਸ਼ਬਦ ਹੁਕਮ ਵਰਤਦਾ ਹੈ, ਸਾਰਿਆਂ ਚ ਇਹ ਸ਼ਬਦ ਬ੍ਰਹਮ ਤੇਰਾ ਸਰੂਪ ਵਰਤ ਰਿਹਾ ਹੈ, ਚੇਤਨ ਸਰੂਪ
ਪਾਵਨ ਹਾਰਿਆ।
ਇਹ ਪੰਜਾਂ ਤੱਤਾਂ ਦੁਆਰਾ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਪਰਮੇਸ਼ਵਰ,
ਆਉ ਗੁਰਮੁਖ ਸਦਾ ਸਲਾਹੀ,
ਅਸੀਂ ਤਾਂ ਗੁਰਾਂ ਦੁਆਰਾ ਹੀ ਮੁਖੀ ਪਰਮੇਸ਼ਵਰ ਆਪ ਨੂੰ ਸਦਾ ਸਲਾਹੁੰਦੇ ਹਾਂ।
ਗੁਰ ਕੋ ਵਾਰਿਆ,
ਗੁਰਮੁਖਾਂ ਦੀ ਸੰਗਤ ਕਰਕੇ ਸਦਾ ਆਪ ਦੀ ਸਿਫਤ ਕਰਦੇ ਹਾਂ ਤੇ ਸਤਿਗੁਰੂ ਨਾਨਕ ਦੇਵ ਜੀ ਆਪਦੇ ਤੋਂ ਵਾਰਿਆ ਵਾਰਨੇ ਜਾਂਦੇ ਹਾਂ।
ਲੋਕ ਮਹੱਲਾ ਤੀਜਾ, ਹਉ ਮੈਂ ਜਲ ਤੇ ਜਲ ਮੋਏ,
ਮੀਂਹ ਮਾਰਾ ਜਲ ਕਿਉਂ ਰਹੇ ਹੈ ਤਾਂ ਹਜ਼ੂਰ ਫਰਮਾਉਂਦੇ ਨੇ ਭਾਈ,
ਹਉ ਮੈਂ ਜਲ ਤੇ ਜਲ ਮੋਏ,
ਹਉ ਮੈਂ ਰੂਪੀ ਜਲਤਾ ਕਰਕੇ ਇਹ ਜਲ ਜਲ ਕੇ ਜੀਵ ਨਰਕ ਵਿੱਚ ਮਰ ਮਰ ਕਰਕੇ ਜਲਦੇ ਰਹਿੰਦੇ ਹਨ ਮੋਏ ਹੋਏ, ਹਉ ਮੈਂ ਵੀ ਜਲਤ ਲਾਟ ਕਰਕੇ ਇੱਥੇ ਜਲਦੇ ਹਨ ਤੇ ਵਿਸ਼ਿਆਂ ਦੀ ਅੱਗ ਕਰਕੇ ਜਲ ਕੇ ਮਰ ਕੇ ਸਵਾਹ ਹੋ ਰਹੇ ਹਨ।
ਭਰਮ ਆਏ ਦੂਜੇ ਭਾਗ,
ਇਸ ਪ੍ਰਕਾਰ ਭਰਮ ਕਰਕੇ ਦੁਆਇਤ ਭਾਗ ਕਰਕੇ ਜਨਮ ਧਾਰ ਕੇ ਵਾਰ ਵਾਰ ਆਉਂਦੇ ਹੈ ਜੀਵਨਾਂ ਵਿੱਚ, ਹੋਮਾ ਕਰਕੇ ਬੇਦੀ ਕਰਕੇ ਜਲਦੇ ਹੈ, ਸੂਖ ਮਹੰਗਤਾ ਕਰਕੇ ਅਤੇ ਸਥੂਲ ਦੇ ਵੀ ਹੰਗਤਾ ਕਰਕੇ ਜਲ ਜਲ ਕੇ ਵਿਸ਼ਿਆਂ ਦੀ ਪ੍ਰਸੰਗਤ ਕਰਕੇ ਮਰ ਰਹੇ ਹਨ।
ਭਰਮ ਆਏ ਦੂਜੇ ਭਾਗ,
ਉਹ ਦੁਆਇਤ ਭਾਗ ਕਰਕੇ 84 ਲੱਖ ਜੂਨ ਚ ਭਰਮ ਦੇ ਹਲਕ ਦੀਆਂ ਟਿੰਡਾਂ ਵਾਂਗੂ ਆਉਂਦੇ ਹਨ।
ਪੂਰਾ ਸਤਿਗੁਰ ਰਾਖ ਲਈਏ,
ਇਸ ਪ੍ਰਕਾਰ ਜੀਵ ਭਰਮ ਦੇ ਸਨ ਚੌਹਾਂ ਯੁੱਗਾਂ ਵਿੱਚ 84 ਲੱਖ ਜੂਨ ਵਿੱਚ, ਪੂਰੇ ਸਤਿਗੁਰ ਕਿਰਪਾ ਕਰਕੇ ਆਪਦੀ ਸ਼ਰਨ ਤੇ ਰੱਖ ਲਿਆ ਹੈ।
ਆਪਣੇ ਪੰਨੇ
ਦਸਤਰ ਚ ਪਾ ਕੇ, ਆਪਦੇ ਪੰਨੇ ਸ਼ਰਨ ਚ ਪਾ ਕੇ, ਪੱਲੇ ਸ਼ਰਨ ਦੇ ਪੰਨੇ ਚ ਪਾ ਕੇ,
ਇਹੋ ਜਗ ਜਲਤਾ ਨਗਰੀ ਆਇਆ।
ਇਹ ਸਾਰਾ ਜਗਤ ਕ੍ਰਿਸ਼ਨਾ ਦੀ ਅੱਗ ਕਰਕੇ, ਹੋਮੇ ਦੀ ਅੱਗ ਕਰਕੇ, ਕਾਲ ਦੀ ਅੱਗ ਕਰਕੇ, ਮਾਇਆ ਦੇ ਮੋਹ ਦੀ ਅੱਗ ਕਰਕੇ, ਕ੍ਰੋਧ ਦੀ ਅੱਗ ਕਰਕੇ ਇਹ ਜਲਦਾ ਨਜ਼ਰ ਚ ਆ ਗਿਆ ਹੈ ਗੁਰਮੁਖਾਂ ਦੇ।
ਗੁਰ ਕਾ ਸ਼ਬਦ ਸੁਭਾਏ,
ਉਹ ਗੁਰਾਂ ਦੇ ਸ਼ਬਦ ਕਰਕੇ ਸੁਭਾਵਕ ਹੀ ਰਹਿੰਦੇ ਹੈ, ਇਹ ਜਨਤਾ ਵਿੱਚ ਨਹੀਂ ਪੈ ਕੇ ਸੜਦੇ ਨਹੀਂ ਹਨ। ਗੁਰਾਂ ਦੇ ਸ਼ਬਦ ਸੁਣਾਈ ਕਰਕੇ ਉਹ ਸਰੂਪ ਹੈ, ਪ੍ਰਕਾਸ਼ ਹੈ ਉਹਨਾਂ ਨੂੰ।
ਸ਼ਬਦ ਰਤੇ ਫੇਰ ਸੀਤਲ ਭਏ,
ਜੋ ਗੁਰ ਸ਼ਬਦ ਹੁੰਦੇ ਆ ਉਹਨਾਂ ਨੂੰ ਇਹ ਸਾੜ ਨਹੀਂ ਪੈਂਦੀ ਹੋਣੇ ਦੀ, ਉਹਨਾਂ ਚ ਤੁਸੀਂ ਕੋਈ ਸ਼ਾਂਤ ਹੋ ਗਏ, ਠੰਡੇ ਹੋ ਗਏ ਹਨ।
ਨਾਨਕ ਸੱਚ
ਹੋਮੇ ਦੀ ਅੱਗ ਵੱਲੋਂ,
ਨਾਨਕ ਸੱਚ ਕਮਾਈ,
ਸੱਚ ਦੀ ਉਹ ਕਮਾਈ ਕਰਦੇ ਸੱਚ ਨਾਮ ਦੀ।
ਮਹੱਲਾ ਤੀਜਾ, ਸਫਲਿਓ ਸਤਿਗੁਰ ਸੇਵਿਆ,
ਗੁਰੂ ਸਾਹਿਬ ਜੀ ਸਹਿਬ ਗਿਆਨ ਫਲਦੇ ਹੈ ਜਿਨ੍ਹਾਂ ਨੂੰ ਸੇਵਨ ਕੀਤਾ। ਨਿਮਰਤਾ ਰੂਪੀ ਸਾਧ ਸੰਗਤ ਜੀ ਧਰਤੀ ਹੈ, ਗਰੀਬੀ ਰੂਪ ਧਰਤੀ ਹੈ ਅਤੇ ਫਿਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸਫਲਿਓ ਚੇਤਨ ਸਰੂਪ ਮਹਾਰਾਜ ਸਾਹਿਬ ਜੀ ਸਹਿਬ ਗਿਆਨ ਫਲਦੇ। ਆਪ ਨਿਮਰਤਾ ਰੂਪੀ ਧਰਤੀ ਹੈ, ਸਰਦਾ ਰੂਪ ਬੀਜ ਬੀਜਿਆ ਹੈ, ਉਸ ਬੀਜ ਦੇ ਵਿੱਚ ਕਰੁਣਾ ਮੈਤਰੀ ਆਦਿਕ ਇਹ ਸੁੰਦਰ ਕੁੰਬਲਾਂ ਹਨਗੀਆਂ ਅਤੇ ਸਭ ਸੰਤੋਖ ਪੱਤਰੇ ਹਨਗੇ। ਇਸੇ ਪ੍ਰਕਾਰ ਵਿਰਾਗ ਵੇਕ ਆਦਿਕ ਸੁੰਦਰ ਡਾਹਣੇ ਹਨਗੇ, ਇਸ ਵਿੱਚ ਪ੍ਰੇਮ ਰੂਪੀ ਫਲ ਲੱਗੇ ਹੋਏ ਹਨਗੇ ਤੇ ਇਸ ਪ੍ਰਕਾਰ ਸੰਗਤ ਜੀ ਬ੍ਰਹਮ ਗਿਆਨ ਰੂਪੀ ਫਲ ਲੱਗਾ ਹੋਇਆ ਅਤੇ ਮੁਕਤ ਰੂਪੀ ਰਸ ਹੈ ਜਿਸ ਵਿੱਚ ਆਨੰਦ ਹੈ। ਇਸ ਪ੍ਰਕਾਰ ਸਹਿਬ ਫਲ ਦੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਰਸ਼ ਵੀ ਨਹੀਂ ਆਏ ਹੈ, ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਦਾ ਸੇਵਨ ਕੀਤਾ ਉਹ ਸਹਿਬ ਬ੍ਰਹਮ ਗਿਆਨ ਰੂਪੀ ਫਲ ਦੇ ਹੋ ਗਏ ਹੈ।
ਧੰਨ ਜਨਮ ਪਰਵਾਣ,
ਧੰਨ ਉਹਨਾਂ ਦਾ ਜਨਮ ਧਾਰਿਆ ਹੋਇਆ, ਉਹ ਪ੍ਰਮਾਣਿਕ ਸਫਲੇ ਹਨ ਪੁਰਖ
ਜਿੰਨਾ ਸਤਿਗੁਰ ਜੀਵਦਿਆ ਮੋਇਆ ਨਾ ਵਿਸਰੈ
ਜਿਨ੍ਹਾਂ ਨੂੰ ਭਾਈ ਜਿੰਨਾ ਚਿਰ ਜਿਉਂਦੇ ਰਹਿੰਦੇ ਇੰਨਾ ਚਿਰ ਵੀ ਸਤਿਗੁਰ ਨਹੀਂ ਭੁੱਲਦੇ ਜਦੋਂ ਸਰੀਰ ਸ਼ਾਂਤ ਹੋਣ ਲੱਗਦਾ ਉਦੋਂ ਵੀ ਮਹਾਰਾਜ ਨੂੰ ਚੇਤੇ ਕਰਕੇ ਸਰੀਰ ਛੱਡਦੇ ਆ ਕਦੇ ਭੁੱਲਦਾ ਨਹੀਂ ਜਿਨ੍ਹਾਂ ਨੂੰ ਜੀਵ ਭਾਵ ਤੋਂ ਮਰਿਆ ਹੋਇਆ ਨੂੰ ਸਤਿਗੁਰੂ ਦਾ ਸਰੂਪ ਕਦੇ ਭੁੱਲਦਾ ਨਹੀਂ ਹੈ
ਪੁਰਖ ਸੁਜਾਨ
ਉਹੀ ਪੁਰਖ ਭਾਈ ਸੁਜਾਨ ਅੰਤਰਜਾਮੀ ਦਾ ਸਰੂਪ ਹੈ ਸ੍ਰੇਸ਼ਟ ਗਿਆਨਵਾਨ ਹਨ
ਉਹਾਰੇ ਆਪਣਾ
ਉਹ ਆਪਣੀਆਂ ਕੁਲਾਂ ਦਾ ਵੀ ਸਾਰੀਆਂ ਦਾ ਉਧਾਰ ਕਰ ਲੈਂਦੇ ਜਿੰਨੀ ਅਵਗਤ ਪਿੱਛੇ ਰਹੀਆਂ ਹੈ
ਉਹ ਜਨ ਹੋਵੇ ਪਰਵਾਨ
ਉਹ ਦਰਗਾਹ ਵਿੱਚ ਵੀ ਪ੍ਰਮਾਣਿਕ ਸਫਲੇ ਹੋ ਜਾਂਦੇ ਹੈ ਵਾਹਿਗੁਰੂ ਦੇ ਸਰੂਪ ਨੂੰ ਜਾਣ ਕਰਕੇ ਪ੍ਰਮਾਣ ਤੁਲ ਹੋ ਜਾਂਦੇ ਜਨ ਜਾਤਾ ਸੋ ਤੁਸੀਂ ਜਿਹਾ
ਗੁਰਮੁਖ ਮੋਏ ਜੀਵ ਦੇ ਪ੍ਰਵਾਨ ਹੈ
ਗੁਰਮੁਖ ਤਾਂ ਸਾਹਿਬ ਸਿੰਘ ਜੀ ਸਰੀਰ ਦੇ ਸਹਿਤ ਹੈ ਤਾਂ ਵੀ ਪ੍ਰਵਾਨ ਹੈ ਜੇ ਸਰੀਰ ਛੱਡ ਗਏ ਤਾਂ ਵੀ ਵਾਹਿਗੁਰੂ ਦਰਗਾਹ ਪ੍ਰਵਾਨ ਹਨ
ਮਨਮੁਖ ਜਨਮ ਮਰਾਹੇ
ਇਸ ਪ੍ਰਕਾਰ ਗੁਰਮੁਖ ਜੀਵਤ ਭਾਵ ਤੋਂ ਮਰੇ ਹੋਏ ਪ੍ਰਮਾਣਿਕ ਸਫਲੇ ਹਨ
ਮਨਮੁਖ ਜਨਮ ਮਰਾ
ਮਨਮੁਖ ਜਿਹੜੇ ਉਹ ਜੰਮਦੇ ਰਹਿੰਦੇ ਤੇ ਮਰਾਏ ਮੌਤ ਦੇ ਨਾਰੇ ਮਰਦੇ ਹੀ ਰਹਿੰਦੇ ਆ ਉਹ ਮੁਕਤ ਨਹੀਂ ਹੁੰਦੇ
ਨਾਨਕ ਮੋਏ ਨਾ ਆਖੀ ਹੈ
ਉਹ ਮਹਾਂਪੁਰਖ ਸਤਿਗੁਰੂ ਜੀ ਕਹਿੰਦੇ ਮਰੇ ਹੋਏ ਨੀ ਕਹੀ ਦੇ
ਗੁਰ ਕਾ ਸ਼ਬਦ ਸਮਾ
ਜਿਹੜੇ ਗੁਰੂ ਸਾਹਿਬ ਦੇ ਸ਼ਬਦ ਦੇ ਸਮਾਏ ਆਨੰਦ ਵਿੱਚ ਲੀਨ ਹੋਏ ਹੈ ਗੁਰਾਂ ਦੇ ਸ਼ਬਦ ਚ ਲੀਨ ਹੋ ਕੇ ਵਾਹਿਗੁਰੂ ਦੀ ਜੋਤ ਚ ਸਮਾਏ ਹਨ
ਪੌੜੀ ਹਰ ਪੁਰਖ ਨਿਰੰਜਨ ਸੇਵ
ਇਹ ਭਾਈ ਹਰੀ ਜੋ ਪੂਰਨ ਹੈ ਸਾਰਿਆਂ ਥਾਵਾਂ ਚ ਨਿਰੰਜਨ ਮਾਇਆ ਕਾਸ਼ ਤੋਂ ਹੈ ਸ਼ੁੱਧ ਹੈ ਉਹਦਾ ਸੇਵਨ ਭਜਨ ਕਰੀਏ
ਹਰ ਨਾਮ ਧਿਆਈ ਹੈ
ਪਰਮੇਸ਼ੁਰ ਦੇ ਨਾਮ ਨੂੰ ਚਿੱਤ ਦੀ ਬਿਰਤੀ ਨੂੰ ਧਿਆਕਾਰ ਕਰਕੇ ਧਿਆਉਣਾ ਕਰੀਏ
ਸਤਸੰਗਤ ਸਾਧੂ ਲੱਗ
ਜੋ ਸ੍ਰੇਸ਼ਟ ਮਹਾਤਮਾ ਪੁਰਖ ਹੈ ਉਹਨਾਂ ਪਿਆਰਿਆਂ ਮਹਾਂਪੁਰਖਾਂ ਦੀ ਸ੍ਰੇਸ਼ਟ ਸੰਗਤ ਮਿਲ ਕਰਕੇ
ਹਰ ਨਾਮ ਸਮਾਈ ਹੈ
ਪਰਮੇਸ਼ੁਰ ਦੇ ਨਾਮ ਦੀ ਮਸਤੀ ਚਾੜਨੀ ਚਾਹੀਦੀ ਹੈ ਹਰੀ ਨਾਮੀ ਵਿੱਚ ਸਮਾਈਏ ਭੇਦ ਹੋਈਏ ਮਿਲੀਏ
ਹਰ ਤੇਰੀ ਵੱਡੀ ਕਾਰ
ਅਜੇ ਅਰਦਾਸ਼ ਕਰਦੇ ਰਹੀਏ ਹੇ ਮਹਾਰਾਜ ਤੇਰੀ ਵੱਡੀ ਕਾਰ ਹੈ ਨਾ ਆਪ ਜਪਣ ਤੇ ਹੋਰ ਜਪਾਉਣ ਦੀ ਭਗਤੀ ਦੀ
ਮੈਂ ਮੂਰਖ ਲਾਈ
ਮੈਂ ਮੇਰੇ ਭਾਵੇਂ ਮੂਰਖ ਸਮਝ ਹਾਂ ਮੈਨੂੰ ਇੰਨੀ ਕਾਰ ਚ ਲਾ ਛੱਡੋ ਆਪ ਜਪਿਆ ਕਰੀਏ ਤੇ ਹੋਰਨਾਂ ਨੂੰ ਜਪਾਇਆ ਕਰੀਏ
ਓ ਗੋਲਾ ਲਾਲਾ ਤੁਧ
ਅਸੀਂ ਮਹਾਰਾਜ ਗੋਲੇ ਸਰੀਰ ਕਰਕੇ ਲਾਲੇ ਸੇਵਕ ਮਨ ਕਰਕੇ ਤੁਧ ਆਪਦੇ ਮਨ ਵਾਂਗ ਸ਼ੀਰ ਕਰਕੇ ਆਪਦੇ ਗੋਲਿਆਂ ਦੇ ਗੋਲੇ ਲਾਲਾ ਵੀ ਗੋਲੇ ਦਾ ਨਾਮ ਹੈ ਸੇਵਕਾਂ ਦੇ ਸੇਵਕ ਲਾਲੇ ਲਾਲੇ ਸੇਵਕ ਹਾਂ
ਮੈਂ ਹੁਕਮ ਫੁਰਮਾਈ
ਮੈਨੂੰ ਮਾਰਾ ਹੁਕਮ ਫੁਰਮਾਉਣਾ ਕਰੋ ਕਿ ਆਹ ਸੇਵਕ ਕਾਰ ਕਰ ਆਪਦਾ ਸਿਮਰਨ ਕਰੀਏ ਤੇ ਕਰਾਈਏ ਮਿਲ ਕੇ
ਗੁਰਮੁਖ ਕਾਰ ਕਮਾਵਾ
ਅਸੀਂ ਮਾਰਾ ਗੁਰਮੁਖਾਂ ਦੀ ਟਹਿਲ ਰੂਪੀ ਕਾਰ ਕਮਾਉਣਾ ਕਰੀਏ
ਗੁਰ
ਸਮਝਾਈਏ ਸਤਿਗੁਰੂ ਸਾਨੂੰ ਸਮਝਾ ਦਿਓ ਆਪ ਸਿੱਖਿਆ ਗੁਰਮੁਖਾਂ ਵਾਲੀ ਕਾਰ ਆਪ ਜਪਣਾ ਤੇ ਜਪਾਉਣਾ ਕਰੀਏ ਜੇ ਗੁਰੂ ਸਾਹਿਬ ਆਪ ਸਮਝ ਦੇ ਦਿਓ ਗੁਰਾਂ ਦੁਆਰਾ ਗੁਰ ਵੱਡੀ ਸਮਝ ਆ ਜਾਵੇ ਗਿਆਨ ਵਾਲੀ
ਸਲੋਕ ਮਹੱਲਾ ਤੀਜਾ ਪੂਰਵ ਲਿਖਿਆ ਕਮਾਵਣਾ
ਇਹ ਭਾਈ ਸਾਰੇ ਜੀਵ ਜੰਤ ਜਿਹੜੇ ਹਨ ਇਹਨਾਂ ਦੀ ਪ੍ਰਵਿਰਤੀ ਪੂਰਵਲੀ ਕਰਨੀ ਅਨੁਸਾਰ ਹੈ ਜੋ ਪੂਰਵ ਜਨਮਾਂ ਵਿੱਚ ਕਰਮ ਕੀਤੇ ਹੈ ਉਹਨਾਂ ਦੇ ਅਨੁਸਾਰ ਲਿਖਿਆ ਗਿਆ ਹੈ ਅਤੇ ਉਹ ਹੀ ਕਮਾਉਣਾ ਕਰਦੇ ਜੀਵ ਉਹੀ ਜੀ ਵਾਸ਼ਨਾ ਅਨੁਸਾਰ ਸੰਸਕਾਰ ਬਣੇ ਹੋਏ ਹੈ ਜਿਨ੍ਹਾਂ ਦੇ ਪੂਰਵ ਮੱਥੇ ਤੇ ਪੁੰਨ ਕੀਤੇ ਹੋਏ ਹੈ ਅੰਤਰਜਾਮੀ ਨੇ ਪ੍ਰੇਰ ਕਰਕੇ ਲਿਖ ਦਿੱਤਾ ਹੈ ਉਹਨਾਂ ਨਾਮ ਨੂੰ ਕਮਾਉਣਾ ਕੀਤਾ ਹੈ
ਜੇ ਕਰਤਾ ਆਪ ਲਿਖਿਆ
ਜਿਨ੍ਹਾਂ ਦੇ ਮੱਥੇ ਤੇ ਕਰਤਾ ਪੁਰਖ ਨੇ ਆਪ ਲੇਖ ਲਿਖ ਦਿੱਤੇ ਹੈ ਕਰੀ ਲੋ ਕਲਮ ਲਿਖਿਓ ਲੇਖ ਮਾਥੇ ਅਤੇ ਜਿਨ੍ਹਾਂ ਦੇ ਕਰਤੇ ਅੰਤਾ ਕਰਨ ਚ ਗੁਰਾਂ ਦੁਆਰਾ ਆਪ ਪ੍ਰੇਮ ਦੀ ਕਲਮ ਦੇ ਨਾਲ ਲੇਖ ਲਿਖ ਦਿੱਤਾ ਹੈ ਨਾਮ ਜਪਣ ਦਾ ਮੋਹ ਅਤੇ ਬਾਕੀ ਪੂਰਵ ਜਿਹੀ ਜੀ ਕਿਸੇ ਨੇ ਵਾਸ਼ਨਾ ਸਾਹਿਬ ਕਮਾਈ ਕੀਤੀ ਹੈ ਉਹ ਕੰਮ ਹੋਣਾ ਹੈ
ਮੋਹ ਠਗੌਲੀ ਪਾਈਅਨ
ਮੋਹ ਰੂਪੀ ਠੱਗ ਬੂਟੀ ਪਾ ਦਿੱਤੀ ਹੈ
ਸਰਿਆ ਗੁਣਤਾਸ
ਇਹ ਮਾਇਆ ਨੂੰ ਮੋਹ ਰੂਪੀ ਠੱਗ ਬੂਟੀ ਪਾ ਦਿੱਤੀ ਹੈ ਠੱਗ ਨੇ ਗੁਣਾਂ ਦਾ ਤਾਸ ਖਜ਼ਾਨਾ ਪਾਤਰ ਰੂਪ ਪਰਮੇਸ਼ਰ ਨੂੰ ਵਿਸਰ ਗਿਆ ਭੁੱਲ ਗਿਆ ਹੈ
ਮਤ ਜਾਣ ਹੋ ਜਗ ਜੀਵ ਦਾ
ਉਹ ਜਗ ਜੀਵ ਮਤਾਂ ਭਾਈ ਜਿਉਂਦਾ ਜਾਣੋ
ਦੂਜੇ ਭਾਏ ਮੋਇਆਸ
ਉਹਦਾ ਦੁਆਤ ਭਾ ਕਰਕੇ ਮੋਇਆਸ ਮਰ ਗਿਆ ਹੈ ਵੈਦ ਪਾ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਦੀ ਆਸਾ ਮਰਜੀ ਹੈ, ਉਹਨਾਂ ਦੀ ਮਾਇਆ ਇਕੱਠਾ ਹੀ ਪਾਠ ਹੈ।
ਜਿੰਨੀ ਗੁਰਮੁਖ ਨਾਮ ਨਾ ਚੇਤਿਓ,
ਜਿਨ੍ਹਾਂ ਨੂੰ ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਵਰ ਦੇ ਨਾਮ ਨੂੰ ਚੇਤੇ ਨਹੀਂ ਕੀਤਾ ਹੈ,
ਇਹ ਬਹਿਣ ਨਾ ਮਿਲਣੀ ਪਾ,
ਉਹਨਾਂ ਨੂੰ ਮਹਾਰਾਜ ਸਾਹਿਬ ਦਰਗਾਹ ਵਿੱਚ ਪਾਸ ਨਹੀਂ ਬੈਠਣ ਦਿੰਦੇ, ਜੂਨਾਂ ਚ ਭਟਕਦੇ ਫਿਰਦੇ ਰਹਿੰਦੇ ਹੈ, ਉਹਨਾਂ ਨੂੰ ਬਹਿਣ ਨਾ ਮਿਲਣੀ ਪਾਸ, ਪਾਸੇ ਹੀ ਰਹਿੰਦੇ, ਅੰਤਰਮੁਖ ਵਿਰਤੀ ਹੋ ਕੇ ਬ੍ਰਹਮਾਕਾਰ ਵਿਰਤੀ ਕਰਕੇ ਮਹਾਰਾਜ ਦੇ ਹਰ ਵਕਤ ਅੰਗ ਸੰਗ ਜਾਣ ਕਰਕੇ ਉਸਦੇ ਪਾਸ ਸਮਾਧੀ ਚ ਨਹੀਂ ਬੈਠ ਸਕਦੇ।
ਦੁੱਖ ਲਾਗਾ ਬਹੁ ਅਤ ਘਣਾ,
ਉਹਨਾਂ ਪੁਰਖਾਂ ਨੂੰ ਅਤਿਅੰਤ ਦੁੱਖ ਜੰਮਣ ਮਰਨ ਦਾ ਬਹੁਤ ਘਣਾ ਲੱਗ ਗਿਆ ਹੈ।
ਪੁੱਤ ਕਲਾਤ ਨਾ ਸਾਥ ਕੋਈ ਜਾ,
ਜਦੋਂ ਪੁੱਤਰ ਤੂੰ ਨਾਇਕ ਤੋਂ ਰੱਖਿਆ ਕਰਨ ਵਾਲੇ ਮੰਨੇ ਹੈ ਅਤੇ ਕਲੱਤਰ ਇਸਤਰੀ ਆਇਕ ਧੰਤੂ ਨੂੰ ਗ੍ਰਹਿਣ ਕਰਨ ਵਾਲੀ ਮੰਨੀ ਹੈ, ਇਹ ਕੋਈ ਨਾਲ ਨੀ ਜਾਂਦਾ ਸਹਾਇਤਾ ਵਾਸਤੇ ਪ੍ਰਲੋਕ ਵਿਚ,
ਲੋਕਾਂ ਵਿਚ ਮੂੰਹ ਕਾਲਾ ਹੋਆ,
ਇੱਥੇ ਲੋਕਾਂ ਵਿਚ ਵੀ ਪਾਪ ਖਟਣੇ ਕਰਕੇ ਕਲੰਕ ਰੂਪੀ ਮੂੰਹ ਦੇ ਉੱਤੇ ਕਾਲਸ ਲੱਗੀ ਹੈ, ਕਿਹੜਾ ਕਾਲਾ ਹੋ ਗਿਆ ਉਸ ਪੁਰਖ ਦਾ,
ਅੰਦਰ ਉਭੇ ਸਾਹ,
ਅੰਦਰ ਉਹਦੇ ਜੰਮੇ ਸਾਹ ਲੈਂਦਾ ਹੋ ਕੇ ਲੈਂਦਾ ਹੈ, ਪੁੱਤਰ ਕੁੱਤਰ ਇਸਤਰੀ ਕੋਈ ਆਖੇ ਨੀ ਲੱਗਦਾ ਹੈ,
ਮਨਮੁਖਾ ਲੋਕੂ ਨਾ ਵਿਸ ਹੀ,
ਮਨਮੁਖਾਂ ਤੇ ਕੋਈ ਵੀ ਭਰੋਸਾ ਨਹੀਂ ਕਰਦਾ, ਮਨਮੁਖਾਂ ਦਾ ਕਿਸੇ ਤੇ ਵਿਸ਼ਵਾਸ ਨਹੀਂ ਹੁੰਦਾ,
ਚੁੱਕ ਗਿਆ ਵਿਸ਼ਵਾਸ,
ਉਹਨਾਂ ਦਾ ਵੀ ਅੰਦਰੋਂ ਵਿਸ਼ਵਾਸ ਸ੍ਰਮੀਆਂ ਦਾ ਵੀ ਚੱਕਿਆ ਗਿਆ ਹੈ, ਤੇ ਮਨਮੁਖਾਂ ਤੇ ਕੋਈ ਭਰੋਸਾ ਨਹੀਂ ਕਰਦਾ, ਮਨਮੁਖਾਂ ਨੂੰ ਵਿਸ਼ਵਾਸ ਦੇਣ ਵਾਲਾ ਵੀ ਚੱਕੇ ਗਏ, ਭਰੋਸਾ ਕੋਈ ਦਵਾਉਂਦਾ ਨਹੀਂ, ਤੈਨੂੰ ਬਖਸ਼ਾ ਲਵਾਂਗੇ,
ਨਾਨਕ ਗੁਰਮੁਖਾਂ ਨੂੰ ਸੁਖ ਅਗਲਾ,
ਜਿਹੜੇ ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰਮੁਖਾਂ ਨੇ, ਉਹਨਾਂ ਨੂੰ ਅਗਲਾ ਅਨਾਦ ਕਾਲ ਦਾ ਬੇਅੰਤ ਸੁੱਖ ਹੈ, ਬਹੁਤਾ ਸੁੱਖ ਹੈ ਉਹਨਾਂ ਨੂੰ ਲੋਕ ਪ੍ਰਲੋਕ ਦਾ,
ਜਿੰਨਾ ਅੰਤਰ ਨਾਮ ਨਿਵਾਸ,
ਗੁਰਮੁਖ ਕੌਣ ਹੈ ਮਹਾਰਾਜ, ਕਹਿੰਦੇ ਜਿਹਨਾਂ ਦੇ ਹਿਰਦੇ ਦੇ ਅੰਦਰ ਭਾਈ ਸੱਚੇ ਪਾਤਸ਼ਾਹ ਦੇ ਨਾਮ ਦਾ ਟਿਕਾ ਹੈ ਨਿਵਾਸ ਹੈ।
ਮਹੱਲਾ ਤੀਜਾ ਸੇ ਸੈਣ ਸੇ ਸੱਜਣਾ,
ਉਹ ਭਾਈ ਸੇ ਸੇ ਉਹ ਪੁਰਖ ਸੈਣ ਸਾਥੀ ਹੈ ਸਕੇ, ਅਤੇ ਉਹ ਹੀ ਸੱਜਣ ਮਿੱਤਰਾਂ ਨੇ ਇਸ ਲੋਕ ਦੇ ਸਾਥੀ ਤੇ ਪ੍ਰਲੋਕ ਦੇ ਸੱਜਣ ਹਨ।
ਇਹ ਗੁਰਮੁਖ ਮਿਲਿਆ ਸੁਭਾਅ,
ਜਿਹੜੇ ਗੁਰਮੁਖਾਂ ਦੀ ਸੰਗਤ ਚ ਸੁਭਾਅ ਪ੍ਰੇਮ ਦੇ ਨਾਲ ਸੁਭਾਵਨਾ ਨਾਲ ਮਿਲਦੇ ਹੈ, ਸੋ ਸੁਭਾਵਕ ਸੁਖ ਸਿੱਧ, ਜਿਵੇਂ ਆਦਤ ਹੁੰਦੀ ਅਮਲੀਆਂ ਦੀ ਅਮਲ ਖਾਣ ਨੂੰ ਇਕੱਠੇ ਹੋ ਕੇ ਬਹਿ ਜਾਂਦੇ ਹੈ, ਇਸੇ ਪ੍ਰਕਾਰ ਸੁਭਾਵਕ ਹੀ ਜਿਹੜੇ ਗੁਰਮੁਖਾਂ ਦੀ ਸੰਗਤ ਮਿਲ ਜਾਂਦੇ ਹੈ, ਸੁਭਾਅ ਪ੍ਰਕਾਸ਼ ਹੋ ਜਾਂਦਾ ਉਹਨਾਂ ਦੇ ਅੰਦਰ।
ਸਤਿਗੁਰ ਕਾ ਭਾਣਾ ਅਨਜਨ ਕਰ,
ਸਤਿਗੁਰੂ ਸਾਹਿਬ ਦਾ ਭਾਣਾ ਰਾਤ ਨੂੰ ਮੰਨਣਾ ਕਰਦੇ ਹਨ,
ਤੇ ਸੱਚ ਰਹੇ ਸਮਾਜ,
ਉਹ ਸੱਚੇ ਦੇ ਸਰਵਣ ਕਰਕੇ ਸੱਚੇ ਦੇ ਮੰਨਣ ਵਿਚ ਸੱਚੇ ਦੀ ਕਮਾਈ ਵਿਚ ਸਮਾਰੇ ਮਸਤ ਹੋ ਰਹੇ ਹਨ।
ਦੂਜਾ ਭਾਏ ਲੱਗੇ ਸੱਜਣ ਨਾ ਆਖੀ,
ਜਿਹੜੇ ਦੂਜੇ ਪਦਾਰਥਾਂ ਦੇ ਭਾਏ ਪ੍ਰਕਾਰ ਚ ਲੱਗੇ ਹੋਏ ਹੈ, ਦੁਆਇਤ ਭਾਅ ਚ ਲੱਗੇ ਹੋਏ ਹੈ, ਉਹ ਸੱਜਣ ਪਿਆਰੇ ਨਹੀਂ ਕਹੀਦੇ ਹਨ।
ਇਹ ਅਭਿਮਾਨ ਕਰ ਹੈ ਵੇਕਾ,
ਨਾਲੇ ਤਾਂ ਬਕਾਰ ਭੋਗਦੇ ਹੈ, ਕਾਮ ਕ੍ਰੋਧ ਦੇ ਮਾਰੇ ਹੋਏ ਹੈ, ਖੋਟੀਆਂ ਕਾਰਾਂ ਦੂਜੀਆਂ ਕਰਦੇ ਹੈ, ਤੇ ਫਿਰ ਹੰਕਾਰ ਕਰਦੇ ਕਿ ਸਾਡੇ ਵਰਗਾ ਕੌਣ।
ਮਨਮੁਖ ਆਪ ਸਵਾਰਥੀ,
ਉਹ ਤਾਂ ਮਨਮੁਖ ਆਪਦੇ ਸਵਾਰਥੀ, ਸਵੈ ਪ੍ਰਯੋਜਨੀ ਸਵੈ ਮਤਲਬੀ ਹਨ ਆਪਣੇ,
ਕਾਰਜ ਨਾ ਸਕੇ ਸਵਾਰ,
ਉਹ ਕਿਸੇ ਜੀਵ ਦਾ ਪਰਉਪਕਾਰ ਵਾਸਤੇ ਕਾਰਜ, ਕਿਸੇ ਨੂੰ ਜੰਮਣ ਮਨ ਤੋਂ ਬਚਾਉਣ ਵਾਸਤੇ, ਕਿਸੇ ਨੂੰ ਉਪਦੇਸ਼ ਦੇ ਕੇ ਵਿਕਾਰਾਂ ਤੋਂ ਬਚਾਉਣ ਵਾਲਾ ਕਾਰਜ, ਉਹਨਾਂ ਦਾ ਮੁਕਤ ਰੂਪੀ ਕਾਰਜ ਵੀ ਸਵਾਰ ਸਕਦੇ ਹਨ।
ਨਾਨਕ ਪੂਰਵ ਲਿਖਿਆ ਕਮਾਓ,
ਅੱਛਾ ਭਾਈ ਉਹਨਾਂ ਨੂੰ ਪੂਰਵ ਕਮਾਈ ਇਹੀ ਜੀ ਕੀਤੀ ਹੈ, ਉਹਦੇ ਅਨੁਸਾਰ ਉਹਦੇ ਮੱਥੇ ਤੇ ਲੇਖ ਲਿਖਤਾ ਮਹਾਰਾਜ ਨੇ, ਸਤਿਗੁਰੂ ਜੀ ਕਹਿੰਦੇ ਉਹ ਹੀ ਉਹਨਾਂ ਨੂੰ ਕਮਾਉਣਾ ਹੈ ਨਾ, ਅੱਗੇ ਉਹੀ ਕੰਮ ਆਉਣਾ ਹੈ,
ਕੋਈ ਨਾ ਮੇਟਣ ਹਾ,
ਸਤਿਗੁਰੂ ਦੀ ਸ਼ਰਨ ਪੈਂਦੇ ਵੀ ਬੇਮੁਖ ਲੋਕ, ਹੋਰ ਕੋਈ ਮੇਟਣ ਵਾਲਾ ਹੈ ਨੀ ਉਹਨਾਂ ਦੇ, ਜਿਹੜੇ ਕੀਤੇ ਕਰਮ ਭੋਗਣੇ ਪੈਂਦੇ ਹਰੇਕ ਦੇ ਤਾਂ।
ਪੌੜੀ ਖੁਦ ਆਪੇ ਜਗਤ ਉਪਾਏ,
ਪਰਮੇਸ਼ੁਰ ਸਾਰਾ ਜਗਤ ਆਪ ਹੀ ਤਾਂ ਪੈਦਾ ਕੀਤਾ ਹੈ, ਉਤਪਤੀ ਵਾਲਾ ਨਾਸ਼ ਹੋਣ ਵਾਲਾ,
ਆਪ ਖੇਲ ਰਚਾਇਆ,
ਆਪ ਹੀ ਤਿੰਨਾਂ ਗੁਣਾਂ ਰਾਸੀ ਤਾਮਸੀ ਸ਼ਾਂਤ ਕੀ ਰੂਪ ਖੇਲ ਰਚਾਉਣਾ ਕੀਤਾ ਹੈ, ਚਾਹੇ ਜੁਗਾਂ ਦਾ
ਵਾਹਿਗੁਰ ਆਪ ਸਿਰਜਿਆ,
ਰਾਸੀ ਤਾਮਸੀ ਸ਼ਾਂਤ ਕੀ ਸੁਹਾਅ ਰੂਪ ਤਿੰਨਾਂ ਗੁਣਾਂ ਨੂੰ ਵੀ ਆਪ ਹੀ ਸਿਰਜਿਆ ਹੈ, ਆਪਦੀ ਮਾਇਆ ਚ ਸੱਚਾ ਪਾ ਕੇ ਤਦੋਂ ਰੂਪ ਹੋ ਕੇ ਵਰਤਦੀ ਹੈ,
ਮਾਇਆ ਮੋਹ ਵਧਾਇਆ,
ਜਿਹੜੇ ਤਿੰਨਾਂ ਗੁਣਾਂ ਵਿਚ ਰਹਿੰਦੇ ਹੈ ਉਹਨਾਂ ਦੇ ਅੰਦਰ ਮਾਇਆ ਦਾ, ਜਿਹੜੇ ਸਤੋ ਗੁਣ ਚ ਰਿਧੀਆਂ ਸਿੱਧੀਆਂ ਚ ਫਸੇ ਰਹਿੰਦੇ ਹੈ, ਰਯੋਗ ਨੂੰ ਉਦਮ ਕਰਕੇ ਲੋਭ ਕਰਦੇ ਹੈ, ਅਤੇ ਤਮੋ ਗੁਣੀ ਕ੍ਰੋਧ ਦੇ ਵਿੱਚ ਖੜੇ ਰਹਿੰਦੇ ਹੈ। ਇਹ ਤਿੰਨਾਂ ਗੁਣਾਂ ਨੂੰ ਆਪ ਹੀ ਰਚਿਆ ਹੈ ਇਹਦੇ ਵਿੱਚ।
ਮਾਇਆ ਮੋਹ ਵਧਾਇਆ,
ਮਾਇਆ ਦਾ ਮੋਹ ਜੀਵਾਂ ਦੇ ਅੰਦਰ ਵਧਾ ਛੱਡਿਆ ਹੈ।
ਵਿੱਚ ਹਉਮੈ ਲੇਖਾ ਮੰਗੀ ਹੈ,
ਜਿੰਨਾ ਚਿਰ ਕਰਮਾਂ ਦੀ ਹਉਮੈ ਹੈ ਮੈਂ ਸਿੱਧੀਆਂ ਵਾਲਾ ਹਾਂ, ਮੈਂ ਇੰਨੇ ਪਦਾਰਥ ਇਕੱਠੇ ਕਰਨ ਵਾਲਾ ਉਦਮੀ ਹਾਂ, ਮੈਂ ਸਲਾਫ ਦੇ ਕੇ ਸਾਰ ਸਕਦਾ। ਇਹ ਹੋਮਾਂ ਦੇ ਸਹਿਤ ਹੋਣੇ ਕਰਕੇ ਹਿਸਾਬ ਕਿਤਾਬ ਦੀਆਂ ਦਾ ਮੰਗਿਆ ਜਾਂਦਾ।
ਫਿਰ ਆਵੇ ਜਾਇਆ,
ਫਿਰ ਹਿਸਾਬ ਕਿਤਾਬ ਅਨੁਸਾਰ ਆਉਂਦੇ ਜਾਂਦੇ ਜਾਂਦੇ ਮਰਦੇ ਰਹਿੰਦੇ ਜੂਨਾਂ ਵਿੱਚ।
ਜਿੰਨਾ ਹਰ ਆਪ ਕਿਰਪਾ ਕਰੇ,
ਹਰੀ ਪਰਮੇਸ਼ਰ ਆਪ ਕਿਰਪਾ ਦ੍ਰਿਸ਼ਟੀ ਕਰਦਾ ਹੈ।
ਇਹ ਗੁਰ ਸਮਝਾਇਆ,
ਉਹ ਗੁਰੂ ਸਾਹਿਬ ਦੀ ਸ਼ਰਨ ਚ ਪੈਂਦੇ ਹੈ। ਗੁਰੂ ਸਾਹਿਬ ਨੇ ਉਹਨੂੰ ਸਮਝਾ ਕੇ ਹੋਮੇ ਮੇਰਤੀ ਧਾਣੇ ਵਿੱਚ ਚੱਲਣ ਲੱਗ ਗਏ।
ਬਲਿਹਾਰੀ ਗੁਰ ਆਪਣਾ,
ਧੰਨ ਗੁਰੂ ਅੰਗਦ ਸਾਹਿਬ, ਧੰਨ ਗੁਰੂ ਅਮਰਦਾਸ ਸਾਹਿਬ, ਬਲਿਹਾਰ ਜਾਈਏ ਆਪਣੇ ਸਤਿਗੁਰਾਂ ਤੋਂ।
ਸਦਾ ਸਦਾ ਘੁਮਾਇਆ,
ਸਦਾ ਸਦਾ ਘੁਮਾਇਆ, ਪ੍ਰਕੰਨਿਆ ਕਰੀਏ, ਵਾਰਨੇ ਜਾਈਏ, ਮਨ ਬਾਣੀ ਸਰੀਰ ਕਰਕੇ।
ਸਲੋਕ ਮਹੱਲਾ ਤੀਜਾ, ਮਾਇਆ ਮਮਤਾ ਮੋਹ ਹੋਣੀ।
ਗੁਰਸਿੱਖੋ, ਜਿਹੜੀ ਮਾਇਆ ਹੈ ਇਹਦੀ ਮਾਇਆ ਮੋਹਣੀ ਜਿਹੜੀ ਹੈ ਇਹਦੀ ਇਹੀ ਜੀ ਮਮਤਾ ਹੈ।
ਬਿਨ ਦੰਤਾ ਜਗ ਖਾਇਆ,
ਜਿਸ ਪ੍ਰਕਾਰ ਸਾਹਿਬ ਸਿੰਘ ਦੰਦਾਂ ਦੇ ਨਾਲ ਕੋਈ ਚੀਜ਼ ਨਿਕਲੇ ਤੇ ਦੰਦਾਂ ਤੋਂ ਬਗੈਰ ਹੀ ਅੰਦਰ ਲੰਘਾ ਲਵੇ, ਇਵੇਂ ਮਾਇਆ ਜਿਹੜੀ ਹੈ ਮੋਹਣੀ, ਸਾਰਿਆਂ ਨੂੰ ਮੋਹਿਤ ਕਰਨ ਵਾਲੀ, ਇਸ ਦੇ ਦੰਦਣਗੇ ਸਬਦ ਸਪਰਸ਼ ਰੂਪ ਰਸ ਗੰਧ ਜਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਤੋਂ ਬਗੈਰ ਜਿਹੜੀ ਮਮਤਾ ਲਾਤੀ ਹੈ ਨਾ ਮਾਇਆ ਨੂੰ ਆਪਦੀ ਮੇਰ, ਇਹ ਬਿਨਾਂ ਦੰਦੋਂ ਸਾਬਤ ਹੀ ਨਿਕਲ ਗਈ ਸਾਰੇ ਜਗਤ ਨੂੰ। ਕਿਉਂ ਖਾ ਲਿਆ, ਨਾਸ਼ ਕੀਤਾ ਹੈ
ਮਨਮੁਖ ਖਾਦੇ।
ਕਾਮਕ੍ਰੋਧ ਮੈਂ ਤਾਂ ਮਾਰਿਆ ਦਾ ਪਤਾ ਲੱਗ ਜਾਂਦਾ ਹੈ, ਸਬਦ ਸਪਰਸ਼ ਮਾਰਿਆ ਪਤਾ ਲੱਗਦਾ, ਇਹ ਮਮਤਾ ਰੂਪੀ ਬਿਨਾਂ ਦੰਦਾ ਤੋਂ ਨਿਕਲ ਗਈ ਹੈ ਸਾਰਿਆਂ ਨੂੰ ਮਮਤਾ ਦੇ ਨਾਲ ਹੀ।
ਮਨਮੁਖ ਖਾਦੇ ਗੁਰਮੁਖ ਉਭਰੇ,
ਮਹਾਰਾਜ ਸਾਰਾ ਹੀ ਸੰਸਾਰ ਖਾ ਲਿਆ। ਮਹਾਰਾਜ ਕਹਿੰਦੇ ਜਿਹਨਾਂ ਮਨ ਨੂੰ ਮੁਖੀ ਕੀਤਾ ਹੋਇਆ ਉਹ ਖਾ ਲਏ ਹੈ, ਜਿਹੜੇ ਗੁਰਮੁਖ ਹੈ ਗੁਰਾਂ ਦੀ ਸਿੱਖਿਆ ਨੂੰ ਮੰਨਣ ਵਾਲੇ ਉਹ ਬਚ ਗਏ ਹਨ।
ਸੱਚ ਨਾਮ ਚਿੱਤ ਲਾਇਆ,
ਗੁਰਮੁਖ ਕੌਣ ਹੈ ਜਿਹਨਾਂ ਨੂੰ ਸੱਚੇ ਨਾਮ ਦੇ ਚਿੱਤ ਨੂੰ ਲਵਣਾ ਕੀਤਾ ਹੈ।
ਨਾਵੈ ਜਗ ਕਮਲਾ ਫਿਰੈ,
ਸਭ ਸੰਗਤ ਜੀ ਜੇ ਪਾਗਲ ਖਾਨੇ ਜਾਈਏ, ਕਈ ਪਾਗਲ ਹੱਸੀ ਹੀ ਜਾਂਦੇ ਹੈ, ਕਈ ਰੋਈ ਹੀ ਜਾਂਦੇ ਹੈ, ਅਤੇ ਕਈ ਝੂਰਦੇ ਹੀ ਰਹਿੰਦੇ ਹਨ, ਕਈ ਵੇਖੀ ਜਾਂਦੇ ਹੈ, ਕਈ ਨੀਵੀਆਂ ਪਾ ਕੇ ਬੈਠੇ ਰਹਿੰਦੇ, ਅਨੇਕ ਤਰ੍ਹਾਂ ਦੇ ਪਾਗਲ ਹੈ। ਜੇ ਪਾਗਲਾਂ ਨੂੰ ਜਾ ਕੇ ਪੁੱਛੀਏ ਤੁਸੀਂ ਕਮਲੇ ਹੋ, ਉਹ ਕਹਿੰਦੇ ਅਸੀਂ ਕਿਉਂ ਕਮਲੇ, ਤੂੰ ਕਮਲਾ ਹੈ। ਇਸ ਪ੍ਰਕਾਰ ਸਾਹਿਬ ਸਿੰਘ ਜੀ ਪਾਗਲ ਜਿਹੜੇ ਹੈ ਆਪਦੇ ਕਮਲ ਨੂੰ ਮੰਨਦੇ ਨਹੀਂ ਹਨ। ਮਹਾਰਾਜ ਕਹਿੰਦੇ ਨਾਮ ਜਪੇ ਤੋਂ ਬਗੈਰ ਸਾਰਾ ਜਗਤ ਕਮਲਾ ਹੀ ਇਸ ਪ੍ਰਕਾਰ ਤੁਰਿਆ ਫਿਰਦਾ ਹੈ।
ਗੁਰਮੁਖ ਨਜ਼ਰੀ ਆਇਆ,
ਜਿਹੜੇ ਸਿਆਣੇ ਕੌਣ ਹੈ, ਗੁਰਮੁਖ ਜਿਹਨਾਂ ਨੇ ਸ਼ਬਦ ਨੂੰ ਕਮਾਇਆ, ਉਹਨਾਂ ਨੇ ਨਿਗਾਹ ਚ ਆਇਆ ਪਾਗਲ ਆਪ ਨੂੰ ਪਾਗਲ ਨਹੀਂ ਮੰਨਦੇ, ਉਹ ਆਪ ਦੋਵਾਂ ਨੂੰ ਪਾਗਲ ਮੰਨਦੇ ਹੈ। ਕਿਉਂ ਇਸ ਪ੍ਰਕਾਰ ਹੈ ਤਾਂ ਕਮਲਾ ਹੀ ਸਾਰਾ ਸੰਸਾਰ ਤੁਰਿਆ ਫਿਰਦਾ, ਪਰ ਗੁਰਮੁਖਾਂ ਦੀ ਦ੍ਰਿਸ਼ਟੀ ਚ ਆਇਆ ਇਹਨਾਂ ਨੂੰ ਪਾਗਲਪਣਾ ਚੜਿਆ ਹੋਇਆ ਹੈ।
ਧੰਦਾ ਕਰਤਿਆ ਨਿਹ ਫਲ ਜਨਮ ਗਵਾਇਆ,
ਇਹਨਾਂ ਦਾ ਪਾਗਲਪਣਾ ਸੁਣੋ, ਕਹਿੰਦੇ ਧੰਦਾ ਕਰਦਿਆਂ ਹੋਇਆ ਭਾ ਜਾਣ ਵਾਲੇ ਪਦਾਰਥਾਂ ਦਾ ਜਨਮ ਸਾਰਾ ਨਿਸਫਲ ਹੈ ਜਾਂ ਅਮੋਲ ਗਵਾ ਲਿਆ।
ਸੁਖ ਦਾਤਾ ਮਨ ਨਾ ਵਸਾਇਆ,
ਸਾਰੇ ਸੁਖਾਂ ਦਾ ਦਾਤਾ ਜੋ ਵਾਹਿਗੁਰੂ ਹੈ ਉਹਨੂੰ ਮਨ ਚ ਵਸਾਇਆ ਹੀ ਨੀ ਕਦੇ ਵੀ, ਇਦੋਂ ਕਰੇ ਹੋਰ ਕਮਲ ਕੀ ਹੈ।
ਨਾਨਕ ਨਾਮ ਤਿੰਨਾ ਕੌ ਮਿਲਿਆ,
ਸਤਿਗੁਰੂ ਜੀ ਕਹਿੰਦੇ ਨਾਮ ਪਰਮੇਸ਼ਰ ਦਾ ਉਹਨਾਂ ਨੂੰ ਮਿਲਿਆ ਹੈ।
ਕੌ ਧੁਰ ਲਿਖ ਪਾ,
ਜਿਹਨਾਂ ਨੂੰ ਭਾਈ ਧੁਰ ਨਿਸ਼ਕਾਮ ਕਰਮ ਕੀਤੇ ਹੈ, ਪਰਮੇਸ਼ਰ ਨੂੰ ਪ੍ਰੇਰੇ ਹੋਏ ਨੇ ਕਰਮਾਂ ਦੇ, ਨੇ ਧੁਰੋਂ ਲਿਖ ਪਾਤਾ ਕਿ ਇਸ ਜਨਮ ਵਿੱਚ ਇਹਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ, ਨਾਮ ਮਿਲੇਗਾ।
ਮਹੱਲਾ ਤੀਜਾ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ,
ਇਹ ਭਾਈ ਘਰ ਪਰਮੇਸ਼ਰ ਦਾ ਸਾਧ ਸੰਗਤ ਹੈ, ਸਾਧ ਸੰਗਤ ਰੂਪੀ ਅੰਮ੍ਰਿਤ ਘਰ ਵਿੱਚ ਅੰਮ੍ਰਿਤ ਨਾਮ ਲਵਾ ਲਾ ਭਰਪੂਰ ਹੈ।
ਮਨ ਮੁਖਾ ਸਾਧ ਨਾ ਆ ਪਾਇਆ,
ਮਨ ਘਰ ਅੰਤਾ ਕਰਨ ਦੇ ਅੰਦਰ ਵੀ ਅੰਮ੍ਰਿਤ ਨਾਮ ਲਵਾ ਲਾ ਭਰਿਆ ਹੋਇਆ ਸਾਰਿਆਂ ਨੇ,
ਮਨ ਮੁਖਾ ਸਾਧ ਨਾ ਪਾਇਆ,
ਮਨ ਮੁਖਾ ਨੇ ਉਹ ਸਵਾਦ ਨੂੰ ਪਾਇਆ ਹੀ ਨੀ, ਰਸ ਨੂੰ ਨਾਮ ਦੇਣੇ ਨੀ ਪਾਇਆ, ਵਿਸ਼ਿਆਂ ਵਿੱਚ ਹੀ ਲੱਗ ਰਹੇ ਹਰ ਵਕਤ।
ਕਸਤੂਰੀ ਮਿਰਗ ਨਾ ਜਾਣ,
ਜਿਵੇਂ ਕਸਤੂਰੀ ਆਏ ਹਰਨ ਹੇਮਕੁੰਟ ਵੱਲ ਹੁੰਦੇ ਹੈ, ਉਹਨਾਂ ਹੇਮਕੁੰਟ ਵਾਲੇ ਜਿਹੜੇ ਹਰਨ ਉਹਨਾਂ ਦੀ ਨਾਭੀਆਂ ਬੜੀਆਂ ਧਾਰੀਆਂ ਚੌੜੀਆਂ ਹੁੰਦੀਆਂ, ਉਹ ਕਸਤੂਰੀ ਦੀ ਮਹਿਕ ਜਦੋਂ ਆਉਂਦੇ ਹੈ ਉਸ ਵੇਲੇ ਭੱਜੇ ਹੈ ਭੱਜਦੇ ਹੈ, ਝਾੜੀਆਂ ਨੂੰ ਜਾ ਕੇ ਸੁੰਘਦੇ ਫਿਰਦੇ ਹੈ, ਇਸੇ ਪ੍ਰਕਾਰ ਮਹਾਰਾਜ ਕਹਿੰਦੇ ਹਨ
ਜੋ ਕਸਤੂਰੀ ਮਿਰਗ ਨਾ ਜਾਣ,
ਜਿਹੜੇ ਮਿਰਗ ਹੈ ਕਸਤੂਰੀ ਨੂੰ ਜਿਵੇਂ ਜਾਣਦੇ ਨੀ ਹਨ,
ਭਰਮ ਦਾ ਭਰਮ ਭੁਲਾਇਆ,
ਭਰਮ ਦੇ ਹੋਏ ਭਰਮ ਚਿਮਚਾਰੀਆਂ ਨੂੰ ਭਰਮ ਭਰਮੇ ਉਹ ਚਾਰਗ ਹੈ ਚਾੜਾਂ ਨੂੰ ਜਾ ਕੇ ਸੁੰਘਣ ਲੱਗ ਜਾਂਦੇ ਹੈ, ਜਦੋਂ ਪਿੱਛੋਂ ਹਵਾ ਆਵੇ ਤੇ ਝਾੜੀਆਂ ਮੂੰਹ ਦੇ ਕੇ ਖੜ ਜਾਣ, ਉਹ ਖਜੂਰ ਕਹਿੰਦੇ ਖਾਣੀ ਝਾੜੀਆਂ ਚ ਸਾਨੂੰ ਆਉਂਦੀ ਹੈ। ਇਸੇ ਪ੍ਰਕਾਰ ਜੇ ਕਰਕੇ ਬੈਠ ਜਾਣ, ਨਾਭੀ ਨਾਲ ਨਾਸਾਂ ਲੱਗ ਜਾਣ, ਫਿਰ ਉਹਨਾਂ ਅੰਦਰੋਂ ਖੁਸ਼ਬੂ ਆਉਂਦੀ ਪਤਾ ਲੱਗ ਜਾਂਦਾ। ਇਸੇ ਪ੍ਰਕਾਰ
ਜੋ ਕਸਤੂਰੀ ਮਿਰਗ ਨਾ ਜਾਣ,
ਜਿਵੇਂ ਕਸਤੂਰੀ ਦਾ ਨਾਪਾ ਮਿਰਗ ਵੀ ਨਾਭੀ ਵਿੱਚ ਹੀ ਹੁੰਦਾ ਹੈ, ਉਸ ਕਸਤੂਰੀ ਨੂੰ ਹਰਮ ਨਹੀਂ ਜਾਣਦੇ ਨੇ ਜੀਵ ਦੇ ਅੰਤਕਰਨ ਬੁੱਧ ਰੂਪੀ ਨਾਭੀ ਦੇ ਅੰਦਰ ਹੀ ਪਰਮੇਸ਼ਵਰ ਦੀ ਭਗਤੀ ਨੂੰ ਕਸਤੂਰੀ ਮਹਿਕ ਹੈ, ਉਸ ਨੂੰ ਇਹ ਜਾਣਦਾ ਨਹੀਂ ਹੈ।
ਭਰਮ ਦਾ ਭਰਮ ਭੁਲਾਇਆ,
ਇਹ ਦੋਨਾਂ ਚ ਭਰਮ ਦਾ ਆਇਆ ਹੈ, ਵਿਸ਼ਿਆਂ ਦੇ ਭਰਮ ਝਾੜਿਆਂ ਦੇ ਨੂੰ ਗ੍ਰਹਿਣ ਕਰਦਾ, ਇਹ ਭਰਮ ਚ ਭੁੱਲਿਆ ਰਹਿੰਦਾ। ਜਿੱਥੇ ਚਿੱਤ ਇਕਾਗਰ ਹੋ ਜਾਂਦਾ ਉੱਥੇ ਕਹਿੰਦਾ ਮੈਨੂੰ ਇੱਥੇ ਸੁੱਖ ਪ੍ਰਾਪਤ ਹੋਇਆ। ਇਸ ਪ੍ਰਕਾਰ ਸਾਧ ਸਿੰਘ ਜੀ ਭਰਮ ਦਾ ਹੋਇਆ ਜੂਨਾਂ ਚ, ਭਰਮ ਦਾ ਭੁਲਾਇਆ ਹੋਇਆ ਭਰਮ ਦਾ ਫਿਰਦਾ ਜੂਨਾਂ ਚ ਭੜਕਦਾ ਫਿਰਦਾ ਹੈ।
ਅੰਮ੍ਰਿਤ ਤਾਜ ਵੇਖ ਸੰਗ੍ਰਹਿ,
ਵੇਖੋ ਅੰਮ੍ਰਿਤ ਨਾਮ ਨੂੰ ਛੱਡ ਦਿੰਦਾ ਹੈ ਤੇ ਵਿਸ਼ਿਆਂ ਦੀ ਵੀ ਉਹਨੂੰ ਇਕੱਠੀ ਕਰਦਾ, ਵਿਸ਼ੇ ਭੋਗਦਾ ਹੈ, ਤੰਬਾਕੂ ਪੀਣਾ, ਸ਼ਰਾਬ ਪੀਣੀ, ਇਹ ਜੇ ਵੀ ਬੁਰੇ ਕੰਮ ਕਰਨੇ, ਭੈੜੇ ਆਚਾਰ ਕਰਨੇ, ਜ਼ਹਿਰਾਂ ਖਾਣੀਆਂ, ਅੱਜ ਕੱਲ੍ਹ ਜਰਦੇ ਫਗਦੇ ਆ ਮੁੰਡੇ ਨਵੇਂ ਜਿਹੜੇ ਜੰਮੇ ਹੈ, ਉਹ ਤੰਬਾਕੂ ਭੁੱਖਣ ਵਾਲਾ ਜਰਦਾ ਭੁੱਖਣਾ ਕਹਿੰਦੇ ਆ, ਕਿਉਂ ਵਿਸ਼ਿਆਂ ਨੂੰ ਇਕੱਠਾ ਕਰਦੇ ਹਨ।
ਕਰਤਾ ਆਪ ਖੁਆ,
ਕਰਤਾ ਪੁਰਖਾਂ ਨੂੰ ਆਪ ਹੀ ਭੁਲਾ ਤਾ, ਇਹ ਅਜਿਹਾ ਮੂੰਹ ਸੇ ਹੀ ਚਪੇੜ ਮਾਰ ਦਿੱਤੀ ਹੈ।
ਗੁਰਮੁਖ ਵਿਰਲੇ ਸੋਝੀ ਪਈ,
ਕੋਈ ਕੋਈ ਵਿਰਲੇ ਗੁਰਮੁਖ ਹੈ ਜਿਹਨਾਂ ਨੂੰ ਸੋਝੀ ਸਮਝ ਪਈ ਹੈ,
ਜਿਹਨਾਂ ਅੰਦਰ ਬ੍ਰਹਮ ਦਿਖਾਇਆ,
ਉਹਨਾਂ ਦੇ ਅੰਦਰੋਂ ਹੀ ਮਹਾਰਾਜ ਸਾਨ ਪ੍ਰਕਾਸ਼ ਕਰਕੇ ਗਿਆਨ ਦਾ ਸਮਾਧਾਨ ਜਗਾ ਕੇ ਬ੍ਰਹਮ ਆਤਮਾ ਨੂੰ ਅੰਦਰੋਂ ਪ੍ਰਗਟ ਕਰਕੇ ਉਹ ਖਾਤਾ ਹੈ।
ਤਨ ਮਨ ਸੀਤਲ ਹੋਇਆ,
ਉਹਨਾਂ ਦਾ ਤਨ ਜਿਹੜਾ ਸੀ ਇਹ ਵੀ ਧੌਣੀ ਵੱਲੋਂ ਸੀਤਲ ਹੋ ਗਿਆ, ਮਨ ਵੀ ਵਾਸ਼ਨਾ ਵੱਲੋਂ ਸੀਤਲ ਹੋ ਗਿਆ।
ਰਸਨਾ ਹਰ ਸਾਧ ਆਇਆ,
ਰਸਨਾ ਚ ਵੀ ਹਰੀ ਦਾ ਰਸ ਉਹਨਾਂ ਨੂੰ ਆ ਗਿਆ ਹੈ।
ਸ਼ਬਦ ਹੀ ਨਾਉ ਉਪਜੈ,
ਇਹ ਭਾਈ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਨਾਲ ਹੀ ਹੈ ਤਾਂ ਸਾਰਿਆਂ ਦੇ ਹਿਰਦਿਆਂ ਚ, ਪਰ ਗੁਰਾਂ ਦੇ ਉਪਦੇਸ਼ ਨਾਲ ਨਾਮ ਅੰਦਰੋਂ ਪੂਜਦਾ ਪ੍ਰਗਟ ਹੁੰਦਾ ਹੈ, ਨਾਮ ਕਰਕੇ ਉਭਰਦਾ ਹੈ।
ਸ਼ਬਦ ਮੇਲ ਮਿਲਾ,
ਜਿਹੜੇ ਕੁਮਾਰੀ ਕਰਦੇ ਆ ਨਾਮ ਦੀ, ਉਹਨਾਂ ਨੂੰ ਵਾਹਿਗੁਰੂ ਨੇ ਆਪਦੇ ਮੇਲ ਚ ਮੇਲ ਲਿਆ ਹੈ।
ਬਿਨ ਸ਼ਬਦ ਹੈ ਸਭ ਜਗ ਬੌਰਨ,
ਗੁਰੂ ਸਾਹਿਬ ਦਾ ਸ਼ਬਦ ਕਮਾਏ ਤੋਂ ਬਿਨਾਂ ਸਾਰਾ ਜਗਤ ਕਮਲਾ ਹੋਇਆ ਤੁਰਿਆ ਫਿਰਦਾ ਹੈ।
ਮਿਰਥਾ ਜਨਮ ਗਵਾਇਆ,
ਆਪਦਾ ਜਨਮ ਨਿਸ਼ਫਲ ਗਵਾ ਲਿਆ ਹੈ। ਇਸ ਪ੍ਰਕਾਰ
ਅੰਮ੍ਰਿਤ ਇੱਕ ਸ਼ਬਦ ਹੈ,
ਅੰਮ੍ਰਿਤੋਂ ਭਾਈ ਇੱਕ ਗੁਰੂ ਸਾਹਿਬ ਦਾ ਉਪਦੇਸ਼ ਹੈ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀ ਉਹ ਭਾਈ
ਨਾਨਕ ਗੁਰਮੁਖ ਪਾਇਆ,
ਗੁਰਮੁਖਾਂ ਦੀ ਸੰਗਤ ਕਰਕੇ ਪਾਇਆ ਜਾਂਦਾ ਹੈ। ਜਿਹਨਾਂ ਗੁਰਮੁਖਾਂ ਨੇ ਮਹਾਰਾਜ ਸਾਹਿਬ ਤੋਂ ਅੰਮ੍ਰਿਤ ਨਾਮ ਪਾਇਆ ਉਹ ਧੰਨ ਦਾ ਯੋਗ ਹਨ, ਉਹਨਾਂ ਨੂੰ ਅੰਮ੍ਰਿਤ ਆਨੰਦ ਕੇ ਬ੍ਰਹਮ ਦਾ ਆ ਗਿਆ ਹੈ।
ਪੌੜੀ ਤੂੰ ਹਰ ਪੁਰਖ ਆਗਮ ਹੈ,
ਉਹ ਹਰੇ ਭਾਈ ਹਰੀ ਜਿਹੜਾ ਪੂਰਨ ਹੈ, ਉਹ ਮਨ ਦੇ ਸੰਕਲਪਾਂ ਵਿਕਲਪਾਂ ਦੀ ਗਮਤਾ ਤੋਂ ਰਹਿਤ ਹੈ।
ਕਹੋ ਕਿਤ ਵਿਧ ਪਾਈ ਹੈ,
ਇਹ ਸਤਿਗੁਰੂ ਕਹੋ ਕਿਹੜੀ ਤਰੀਕੇ ਨਾਲ ਕਿਹੜੀ ਯੁਗਤੀ ਨਾਲ ਪਾਇਆ ਜਾਵੇ।
ਕਿਸ ਰੂਪ ਨਾ ਰੇਖ ਅਦ੍ਰਿਸ਼ਟ,
ਇਹ ਮਹਾਰਾਜ ਦਾ ਰੂਪ ਨਹੀਂ ਜਾਣਿਆ, ਰੂਪ ਨਾ ਰੇਖਾ ਰੰਗ ਕੋ ਤਰਾ ਗੁਣ ਤੇ ਤਰਾ ਭਿੰਨ, ਰੇਖ ਮੱਛਕਾ ਸ਼ਾਇਦ ਕੋ ਲਖੀਰ ਨੀ, ਅਗੇ ਨਿਗਾਹ ਚ ਨੀ ਆਉਂਦਾ, ਦਿਸਣ ਤੋਂ ਰਹਿਤ ਹੈ, ਆਪ ਦ੍ਰਿਸ਼ਟਾ ਹੈ ਤੇ ਦ੍ਰਿਸ਼ਮਾਨ ਪਦਾਰਥਾਂ ਤੋਂ ਅਦ੍ਰਿਸ਼ਟ ਹੈ।
ਕਹੋ ਜਨ ਕਿਉਂ ਧਿਆਈ,
ਜਦੋਂ ਦੱਸੋ ਕਿਸ ਪ੍ਰਕਾਰ ਨੂੰ ਧਿਆਉਣਾ ਕਰੀਏ।
ਨਿਰੰਕਾਰ ਨਿਰੰਜਨ ਹਰ ਆਗਮ,
ਉਹ ਭਾਈ ਨਿਰੰਕਾਰ ਮਲਟੀ ਅਕਾਰਾਂ ਤੋਂ ਰਹਿਤ ਹੈ, ਨਿਰੰਜਨ ਮਾਇਆ ਕਾਸ ਤੋਂ ਰਹਿਤ ਹੈ,
ਹਰ ਆਗਮ
ਹਰੀ ਗਮਤਾ ਤੋਂ ਰਹਿਤ ਹੈ, ਅਗਮ ਸ਼ਾਸਤਰਾਂ ਕਰਕੇ ਵੀ ਗਮਤਾ ਨੀ ਪਾਈ ਦੀ।
ਕਿਆ ਕਹਿ ਗੁਣ ਗਾਈ,
ਕੀ ਕਹਿ ਕੇ ਉਹਦੇ ਗੁਣ ਗਾਉਣਾ ਕਹੀਏ, ਆਪ ਕਿਰਪਾ ਕਰਕੇ ਦੱਸੋ।
ਜਿਸ ਆਪ ਬੁਝਾਏ,
ਸਤਿਗੁਰੂ ਜੀ ਕਹਿੰਦੇ ਭਾਈ ਜਿਸ ਨੂੰ ਤੂੰ ਪੈਦਾ ਦਾ ਖਰਚ ਆਪਣਾ ਆਪ ਬੁਝਾ ਦੇਵੇ, ਤੇ ਆਪ ਤਦ ਪੈਦਾ ਦਾ ਖਰਚ ਨੂੰ ਵੀ ਆਪ ਹੀ ਹੈ।
ਤੂੰ ਹਰ ਮਾਰਗ ਪਾਈ,
ਉਹ ਭਾਈ ਹਰੀ ਦੇ ਗਿਆਨ ਭਗਤੀ ਰੂਪੀ ਮਾਰਗ ਨੂੰ ਪਾਈਆ ਪਾਉਂਦੇ ਹੈ, ਮਹਾਰਾਜ ਕਿਸ ਪ੍ਰਕਾਰ ਪਾਉਂਦੇ ਆ।
ਗੁਰਪੂਰਾ ਵੇਖਾ ਲਿਆ,
ਸਤਿਗੁਰੂ ਪੂਰਿਆਂ ਨੂੰ ਕਿਰਪਾ ਕਰਕੇ ਸਖਿਆਤ ਕਰਕੇ ਵਿਖਾ ਦਿੱਤਾ ਹੈ।
ਗੁਰ ਸੇਵਾ ਪਾਈ,
ਸਤਿਗੁਰਾਂ ਦੀ ਸੇਵਾ ਕਰਕੇ ਇਸ ਦਾਤ ਨੂੰ ਪਾਈਦਾ ਹੈ।